दंडौत वंदन अनुकुवार सर्व कला समरथ डोलन तेरा को प्रभु नानक दे कर हथ डोलन तेरा खो प्रभु नानक दे कर हथ परम सम्मान योग चवल शतर तख दे मालिक साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर हजूर दी अमृत गुरबाणी दा कीर्तन सन्मान योग भाई साहिब जी श्रवण करा के गए। अज सेवक परिवार वालों अपने बच्चे जय जयकार सिंह का जन्मदिन गुरु चरणा विच कीर्तन कथा और गुरु शब्द का ओट आसरा लेके अरदास रूप मनाया जा रहा है। भाई साहब जी हजूर दी बाणी विचों कीर्तन दी समाप्ति ते वचन सरवण करा रहे सन। मन लोचै हर मिलन को क्यों दर्शन पाइया मैं लख बिड़ते साहिबा जे बिंद बुलाई। इस तो पहला शब्द गायन किया जा रहा सी तू मेरा पिता तू है मेरा माता तू मेरा बंध तू मेरा प्राता तू मेरा राखा सबनी थाई ता पौ के हा काड़ा जी। आओ सतगुरु दे चरणा विच कुछ समय लिए आप जी नाल गुरमत विचारां दी सांझ पा सका। आप जितने गुरु चरणा विच हाजिर हो बख्शो आसीस गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। भाई साहब जो ये शब्द गायन कर सरवण करा के गए तू मेरा पिता तू है मेरा माता तू मेरा बंधक तू मेरा प्राता इस पवित्र शब्द अंदर अकाल पुरख वाहगुरु जी दे नाल संसार दा ओ हर रिश्ता कायम कीता गया जेड़ा रिश्ता असी दुनियावी तौर ते इस संसार विच फर्ज वजो निभाउंदे हां। परमात्मा ली शब्द उन्हां नूं पिता माता रिश्तेदार साख संबंधी ते भाई सिर्फ एक परिपूर्ण परमात्मा नूं ही स्वीकारिया। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਸਾਰੀ ਬਾਣੀ ਦਾ ਮਕਸਦ ਕੇਵਲ ਇੱਕੋ ਹੈ ਕਿ ਇਨਸਾਨ ਆਪਣੇ ਇਸ ਜਨਮ ਵਿੱਚ ਇਸ ਜ਼ਿੰਦਗੀ ਵਿੱਚ ਉਸ ਪਰਮ ਸੱਚ ਦੇ ਨਾਲ ਜੁੜ ਜਾਏ ਜਿਹੜਾ ਪਰਮ ਸੱਚ ਸਾਰੀਆਂ ਥਾਵਾਂ ਤੇ ਵਿਆਪਕ ਹੈ। ਅਕਾਲ ਪੁਰਖ ਵਾਹਿਗੁਰੂ ਨਾਲ ਇਹੀ ਕਾਰਨ ਕਿ ਬਾਣੀ ਵਿੱਚ ਬਹੁਤ ਸਾਰਾ ਹਿੱਸਾ ਗੁਰਦੇਵ ਨੇ ਇਸੇ ਗੱਲ ਤੇ ਜ਼ੋਰ ਦਿੱਤਾ ਕਿ ਇਨਸਾਨ ਤੇਰੀ ਜ਼ਿੰਦਗੀ ਦਾ ਮਕਸਦ, ਤੇਰੀ ਜ਼ਿੰਦਗੀ ਦਾ ਮਨੋਰਥ ਤੇ ਤੇਰੀ ਜ਼ਿੰਦਗੀ ਦੀ ਮੰਜ਼ਿਲ ਕੀ ਹੈ। ਭਾਵਾਂ ਅਸੀਂ ਉਹ ਸ਼ਬਦ ਰੋਜ਼ ਪੜ੍ਹਦੇ ਸੁਣਦੇ ਹਾਂ ਤੇ ਕਈ ਵਾਰੀ ਕੀ ਹੁੰਦਾ ਹੈ ਜਿਸ ਸ਼ਬਦ ਨੂੰ ਰੋਜ਼ ਬੰਦਾ ਦੁਹਰਾਉਂਦਾ ਹੈ ਜੇ ਉਹਨੂੰ ਜਾਗ ਕੇ ਨਾ ਪੜ੍ਹੇ ਤੇ ਸਿਰਫ ਉਹ ਜ਼ਬਾਨ ਤੇ ਸ਼ਬਦਾਂ ਦਾ ਅੱਖਰਾਂ ਦਾ ਦੁਹਰਾ ਹੀ ਬਣ ਕੇ ਰਹਿ ਜਾਂਦਾ। ਇਹਦਾ ਇੱਕ ਕਾਰਨ ਹੈ। ਆਪਾਂ ਕਹਾਂਗੇ ਸ਼ਬਦ ਰੋਜ਼ ਪੜ੍ਹਿਆ ਜਾਂਦਾ ਹੈ, ਜਾਗਣ ਦੇ ਅਰਥ ਕੀ? ਕਈ ਵਾਰੀ ਜ਼ਬਾਨ ਰੋਜ਼ ਉਹ ਸ਼ਬਦ ਦੁਹਰਾਉਂਦੀ ਹੈ ਪਰ ਅੰਦਰ ਵਾਲਾ ਮਨ ਉਸ ਦੁਹਰਾਏ ਹੋਏ ਸ਼ਬਦਾਂ ਦਾ ਅਸਰ ਨਹੀਂ ਕਬੂਲਦਾ। ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਆਦਮੀ ਸੜਕ ਤੇ ਤੁਰਿਆ ਜਾ ਰਿਹਾ ਹੈ, ਰਸਤੇ ਵਿੱਚ ਇੱਕ ਨਦੀ, ਇੱਕ ਨਾਲਾ ਜਾਂ ਇੱਕ ਨਹਿਰ ਆਉਂਦੀ ਹੈ ਤੇ ਇਨਸਾਨ ਉਸ ਨਹਿਰ ਦੇ ਪੁਲ ਉੱਤੋਂ ਗੁਜ਼ਰਦਾ ਹੈ, ਲੰਘਦਾ ਹੈ ਤੇ ਜਦੋਂ ਉਹ ਨਹਿਰ ਦੇ ਪੁਲ ਤੋਂ ਲੰਘ ਕੇ ਪਿੰਡ ਪਹੁੰਚੇ, ਆਪਣੇ ਗ੍ਰਾਮ ਪਹੁੰਚੇ ਤੇ ਕੋਈ ਇਹਨੂੰ ਇਹ ਪੁੱਛ ਲਵੇ ਕਿ ਤੂੰ ਨਹਿਰ ਦੇ ਪੁਲ ਤੋਂ ਲੰਘਿਆ ਸੈਂ, ਕਿ ਉਸ ਨਹਿਰ ਦੇ ਵਿੱਚ ਪਾਣੀ ਸੀ? ਤੇ ਉਹ ਇੱਕੋ ਦਮ ਸੋਚੀ ਪੈ ਜਾਂਦਾ। ਜੇ ਫਿਰ ਕੋਈ ਪੁੱਛੇ ਤੂੰ ਉਸ ਉੱਪਰੋਂ ਲੰਘ ਕੇ ਆਇਆ, ਉਸ ਨਹਿਰ ਵਿੱਚ ਨਦੀ ਨਾਲੇ 'ਚ ਪਾਣੀ ਖੈ ਸੀ, ਪਾਣੀ ਪ੍ਰਵਾਹ ਸੀ, ਉਹ ਕਹਿੰਦਾ ਮੈਂ ਲੰਘ ਕੇ ਤਾਂ ਜ਼ਰੂਰ ਆਇਆ ਪਰ ਸੱਚ ਇਵੇਂ ਮੈਂ ਖਿਆਲ ਨਹੀਂ ਕੀਤਾ ਉੱਥੇ ਪਾਣੀ ਖੈ ਸੀ ਕਿ ਨਹੀਂ। ਹੁਣ ਇਹਦਾ ਮਤਲਬ ਇਨਸਾਨ ਪੁੱਲ ਉੱਪਰੋਂ ਜ਼ਰੂਰ ਗੁਜ਼ਰੇ, ਉਹਨੇ ਉੱਥੋਂ ਸਫ਼ਰ ਵੀ ਕੀਤਾ ਪਰ ਜਿਸ ਪੁੱਲ ਤੋਂ ਗੁਜ਼ਰਿਆ ਉਹ ਪੁੱਲ ਵੀ ਇਸ ਕਰਕੇ ਬਣਾਇਆ ਗਿਆ ਕਿ ਇਨਸਾਨ ਪਾਣੀ ਦੇ ਵਿੱਚ ਇਹ ਕਿਤੇ ਪ੍ਰਵਾਹਤ ਨਾ ਹੋ ਜਾਏ। ਪਰ ਬੰਦਾ ਪੁੱਲ ਤੋਂ ਗੁਜ਼ਰਦਾ ਉਹਦਾ ਪਾਣੀ ਵੱਲ ਧਿਆਨ ਨਹੀਂ, ਕਈ ਵਾਰੀ ਜ਼ਬਾਨ ਜਿਹੜੀ ਉਹ ਸ਼ਬਦ ਦਾ ਸਫ਼ਰ ਕਰੀ ਜਾਂਦੀ ਹੈ ਪਰ ਮਨ ਦਾ ਜਿਹੜਾ ਧਿਆਨ ਉਹ ਬਾਣੀ ਦੇ ਸ਼ਬਦਾਂ ਵੱਲ ਹੁੰਦਾ ਨਹੀਂ। ਫਿਰ ਅਰਜ਼ ਕਰਾਂ ਕਿ ਸ਼ਬਦ ਦੁਹਰਾਏ ਜਾ ਰਹੇ ਨੇ ਪਰ ਉਹ ਮਨ ਵਿੱਚ ਸਤਿਗੁਰੂ ਦਾ ਇੱਕ ਪਵਿੱਤਰ ਸ਼ਬਦ, ਮੈਂ ਆਉਣਾ ਸਿਰਫ ਜਿਸ ਸੰਬੰਧ ਵਿੱਚ ਪਰਿਵਾਰ ਨੇ ਅੱਜ ਗੁਰੂ ਦੇ ਚਰਨ ਪਰਸੇ, ਇੱਕ ਸ਼ਬਦ ਅਸੀਂ ਰੋਜ਼ ਰਾਗ ਆਸਾ 'ਚ ਪੜ੍ਹਦੇ ਤੇ ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਬਦ ਦੋ ਵਾਰੀ ਦਰਜ ਹੈ, ਇੱਕ ਤਾਂ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਦੇ ਸਿਰਲੇਖ ਥੱਲੇ ਤੇ ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਰਾਗ ਆਸਾ 'ਚ। ਉਹ ਸ਼ਬਦ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਪੁਰੀਆ, ਜਿਹਨੂੰ ਜਨਮ ਮਿਲਿਆ ਉਸ ਦੇ ਜਨਮ ਦਾ ਮਕਸਦ ਇੱਕੋ ਹੈ ਕਿ ਪਹਿਲੀ ਗੱਲ ਤਾਂ ਇਹ ਸਰੀਰ ਪ੍ਰਾਪਤ ਹੋਇਆ ਹੈ, ਇਹ ਸਰੀਰ ਪਰਮਾਤਮਾ ਦੀ ਦਾਤ ਹੈ। ਪਿਆਰਿਓ ਅਰਜ਼ ਕਰਾਂ ਕਿ ਸਰੀਰ ਨੂੰ ਨਿੰਦੀਏ ਨਾ, ਕਿਉਂਕਿ ਇਹ ਤਾਂ ਨਸੀਬ ਹੀ ਉਹਨਾਂ ਨੂੰ ਹੁੰਦਾ ਜਿਸ ਉੱਪਰ ਪਰਮਾਤਮਾ ਦਾ ਤਰਸ ਹੈ। ਭਈ ਪ੍ਰਾਪਤ ਮਨੁੱਖ ਦੇ ਕੁਰੀਆ ਤੇ ਅਗਲੀ ਨਾਲ ਤੁਕ ਵਿੱਚ ਦੱਸ ਦਿੱਤਾ ਤੇਰੀ ਮੰਜ਼ਿਲ ਕੀ ਹੈ। ਮੈਂ ਸਿਰਫ ਇਸ ਸ਼ਬਦ ਨੂੰ ਆਧਾਰ ਬਣਾ ਕੇ ਅਰਜ਼ ਕਰਨੀ ਹੈ, ਪਹਿਲਾਂ ਦੱਸਿਆ ਪ੍ਰਾਪਤੀ, ਫਿਰ ਦੱਸਿਆ ਮੰਜ਼ਿਲ ਕੀ ਹੈ, ਤੀਸਰਾ ਬਚਨ ਇਸ ਸ਼ਬਦ ਵਿੱਚ ਦੱਸਿਆ ਕਿ ਤੂੰ ਉਸ ਮੰਜ਼ਿਲ ਦੀ ਪ੍ਰਾਪਤੀ ਕਿਵੇਂ ਕਰ ਸਕਣਾ, ਤੇ ਚੌਥੀ ਗੱਲ ਕਹੀ ਕਿ ਜੇ ਅੱਜ ਤੱਕ ਨਹੀਂ ਕਮਾ ਸਕਿਆ ਤੇ ਆ ਮਾਲਕ ਦੇ ਚਰਨਾਂ ਵਿੱਚ ਤੈਨੂੰ ਅਰਦਾਸ ਕਰਨ ਦਾ ਤਰੀਕਾ ਦੱਸ। ਸ਼ਬਦ ਅਸੀਂ ਰੋਜ਼ ਪੜ੍ਹਨੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਪ੍ਰਾਪਤੀ ਹੈ, ਅੱਗੇ ਹੈ ਮੰਜ਼ਿਲ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਅਰਥ ਹੈ ਵਾਰੀ, ਇਹ ਵਕਤ, ਇਹ ਵਾਰੀ, ਇਹ ਸਮਾਂ ਪਰਮਾਤਮਾ ਨੂੰ ਮਿਲਣ ਦਾ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਇੱਥੇ ਜਿਹੜਾ ਸ਼ਬਦ ਆਇਆ ਪ੍ਰਾਪਤ, ਤੇ ਮਨ ਚਾਹੁੰਦਾ ਦੇਖਾਂ ਤਾਂ ਹੋਰ ਜੀਵਾਂ ਕੋਲ ਵੀ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਸਾਡਾ ਜੋ ਜੀਵ ਆਤਮਾ ਆਪਾਂ ਕਹਿੰਦੇ ਹਾਂ ਜਾਂ ਆਤਮਾ ਸ਼ਬਦ ਵਰਤਨੇ, ਪਿਆਰਿਓ ਅੱਜ ਇਸ ਤਨ ਨੂੰ ਲੈ ਕੇ ਆਪਾਂ ਬੈਠੇ, ਇਹ ਸਰੀਰ ਕੁਝ ਸਮੇਂ ਵਾਸਤੇ ਕਾਰਜ ਸਿੱਧੀ ਲਿਖ ਹੈ, पर इस अंदर वाले आत्मा ने पता नहीं इस चोले को धारण करने तो पहला किन्ने कु शरीर होर हंडाए। गुरु नानक साहब का एक अमृत बचन हुंदा है कि केते रुख बिरखा मचीमे, केते पशु उपाए, केते नाग कुली में आए, केते पंख उड़ाए। ये दो तुका ने कहते ने खे प्रभु के इंसान अज इस चोले विच इंसानी जामे विच है, ते इस चोले विच आउन तो पहला पता नहीं किन्ने कु चोले इन्हे पंछियां दे रूप विच बदले, किन्ने चोले इन्हे शरीर तन धरती ते रेंगण वाले कीड़िया दे रूप विच बतीत कीते, किन्ने वारी चोले इन्हे रुखां दे रूप विच बतीत कीते। असल विच इस चोले नू प्राप्त करन तो पहला साडा आत्मा गुरबाणी दे शब्द दी रोशनी च कि कई चोलियां नू बदल के आया है। साहिब दे बचन ने केते रुख बिरखा मचीने हम चीने दरते सी देखे, केते पशु उपाय, केते नाग कुली में नाग कुली दा अर्थ नागां दी कुल विच, केते पंख उड़ाए कई वरी पंछियां दे रूप उड़े। मैं सिर्फ बेनती करांगा प्राप्त दा अर्थ के ऐसे कर हम बहुत बसाए, जब हम राम गर्भ होए आए ऐस घर तो पहला पता नहीं किन्ने को घर वसा के आए। गुरु एक सोझी देंदे ने कि यह शरीर मिले भई प्राप्त मानुख दे कुरिया हुण एक वारी है कि बाकी जूना च वारी नहीं, पशु कोल पंची कोल एक रुख कोल। मैं बेनती करा रब ने बीज मंत्र ज्ञान सारियां नूं दित्ता पर अंदर दे चेते दी शक्ति केवल परमात्मा ने कि इंसान नूं दित्ती। पशु कोलों चेता नहीं जिहड़ा परमात्मा ने इंसान नूं दित्ता। महाराज कहते हैं यह वारी कह गोबिंद मिलन की ए तेरी बरिया ते नाल बचन कीता अवर काज तेरा किता ना काम, बाकी जितने भी काज बिचने तू काम इंसान कर रहे हैं सच एवे के ओ काम रूहानियत पखों। फिर बेनती ध्यान नाल सुनो, इहदा मतलब ये नहीं कि सिख ने अपना कार विहार त्याग देना। मेरे सतगुरु ने तो खास करके उन्हां लोकां नूं सुचेत भी किया हदायत भी की कि जेड़े केवल परपंच नूं धारण करके अपने घर के काज नूं त्याग के एक पासे बैठ गए, केवल परपंच बनाया। उन्होंने साहब ने कहा कि ज्ञान भी कूणा गावे गीत, भुखे मुला घरे मसीत, मखट्टू होए कै कन पड़ाए, फकर करे गुर जात डवाए, गुर पीर सदाए मंगण जाए, तां कै मूल ना लगिए पाए। ते नाल बचन क्या काल खाए किताचों दे नानक रहा पछाण से। काल खाए का जिक्र मतलब काज कर रहे है, पर हजूर ने कहा जे तू साई नू भुल के बाकी कमां च प्रवृत्त है इहदे विचों केड़ा काज तेरे लिए सहाई होवेगा। अवर काज तेरा किता ना काम, मिल साथ संगत भज केवल नाम। इस दी प्राप्ति लई किवें ओ बारी सबल कीती जाए, किवें गोबिंद नू मिलिया जाए, ते महाराज कहिंदे संगत विच बैठ के वाहिगुरु दा चिंतन कर प्यारिया एक काम ही। मिल साथ संगत भज केवल नाम, सरन जाम लाग, सरन जाम दर ते उद्दम विच लाग, पुरखार्थ विच लाग, सरन जाम लाग भवजल तरन कै जन्म ब्रिथा जात रंग माया कै मनुखा जन्म मिलिया व्यर्थ ना चलिया जाए। जप तप संयम धर्म ना कमाया, जन्म धारण कीता पर एक कर्म नहीं कीते, ना जप कीता ना सेवा दा तप कीता ते ना सारी जिंदगी अपनिया इंद्रिया ते काबू रख सके। शरीर ढल गया पर इंद्रिया दी वासना मरी नहीं। जप तप संयम धर्म ना कमाया, सेवा साध ना जानिया हर राया, कहो नानक हम नीच करम्मा शरण परे की राखो शरमा। पूरे शब्द विच जे ध्यान नाल देखिए जिंदगी दी प्राप्ति इस दे मंजिल ते पहुंचन दा वसीला जे नहीं कमा सके ओहदे लई अरदास। मैं जिहड़ी असल बेनती करनी चाहना, देखो असी इंसानी जामा मिले फिर साडे संसार नाल पूर्वले संजोग करके रिश्ते कायम होए। गुरु ग्रंथ साहिब कहिंदे ने मां बाप ए पूर्वले संजोग करके मिले, ते खास करके बाणी ने कहा पूर्व जन्म के मिले संजोगी, संयोग करके ये मिलाप होया। फिर असी मापिया के रिश्ते नूं प्यार नूं माणिया, जदों अगां वधे सानू रिश्तेदार पुत्र धियां
ਸਖਾ ਮਿੱਤਰਾਂ ਦੇ ਰੂਪ ਚ ਰਿਸ਼ਤੇ ਮਿਲੇ। ਪਰ ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਬੰਦਾ ਦੁਨੀਆਂ ਮੈਂ ਉਹ ਸ਼ਬਦ ਲਿਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਦੁਨੀਆਂ ਦੇ ਰਿਸ਼ਤੇ ਦਾ ਦਰਦ ਬੰਦਾ ਸਮਝਦਾ ਹੈ, ਇਹ ਮਾਂ ਨੂੰ ਪਤਾ ਹੈ ਕਿ ਸੰਤਾਨ ਦਾ ਦਰਦ ਕੀ ਹੈ, ਪਿਤਾ ਨੂੰ ਪਤਾ ਹੈ ਕਿ ਪੁੱਤਰ ਧੀਆਂ ਦੀ ਔਲਾਦ ਦਾ ਦਰਦ ਕੀ ਹੈ, ਤੇ ਸੱਚ ਇਹ ਸੰਤਾਨ ਨੂੰ ਪਤਾ ਹੈ ਕਿ ਆਪਣੇ ਮਾਪਿਆਂ ਦਾ ਪਿਆਰ ਕੀ। ਕਿਉਂ ਇਹ ਦੁਨਿਆਵੀ ਰਿਸ਼ਤੇ ਚੁਣ ਲੈ? ਕਿਉਂਕਿ ਬਾਣੀ ਵਿੱਚ ਪਰਮਾਤਮਾ ਨੂੰ, ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ ਕਿ ਮਾਂ ਬਾਪ ਕਹਿ ਕੇ ਵੀ ਸੰਬੋਧਨ ਕੀਤਾ, ਬਾਣੀ ਵਿੱਚ ਪਰਮਾਤਮਾ ਨੂੰ ਇੱਕ ਪਤੀ ਕਹਿ ਕੇ ਵੀ ਪੁਕਾਰ ਕੀਤੀ ਗਈ, ਬਾਣੀ ਵਿੱਚ ਪਰਮਾਤਮਾ ਨੂੰ ਇੱਕ ਯਾਰ ਕਹਿ ਕੇ ਮੁਖਾਤਬ ਕੀਤਾ, ਬਾਣੀ ਵਿੱਚ ਵਾਹਿਗੁਰੂ ਨੂੰ ਇੱਕ ਮਿੱਤਰ ਕਹਿ ਕੇ ਪੁਕਾਰਿਆ, ਗੁਰਬਾਣੀ ਵਿੱਚ ਸਤਿਗੁਰੂ ਨੇ ਇੱਥੋਂ ਤੱਕ ਕਿ ਪ੍ਰਭੂ ਨੂੰ ਇੱਕ ਮਾਲਕ ਕਹਿ ਕੇ ਪੁਕਾਰਿਆ। ਇਹ ਸਾਰੇ ਜਿਹੜੇ ਰਿਸ਼ਤੇ ਨੇ ਕਹਿਣ ਤਾਂ ਦੁਨੀਆਂ ਦੇ, ਪਰ ਸੱਚ ਇਹ ਵੇ ਗੁਰੂ ਨੇ ਕਿਹਾ ਇਹ ਰਿਸ਼ਤੇ ਮੋਹ ਮਮਤਾ ਚ ਬਚੇ ਨੇ। ਆ ਮੈਂ ਤੈਨੂੰ ਉਹ ਰਿਸ਼ਤਾ ਜੋ ਮਾਪਿਆਂ ਲਈ, ਜੋ ਪੁੱਤਰਾਂ ਧੀਆਂ ਲਈ, ਜੋ ਸਖਾ ਬੰਧਵ ਲਈ ਹੈ, ਤੂੰ ਆਪਣੇ ਇਸ ਰਿਸ਼ਤੇ ਦਾ ਅੰਦਰ ਦਾ ਪਿਆਰ ਪਰਿਪੂਰਨ ਪਰਮਾਤਮਾ ਲਈ ਬੁਲਾ। ਤਾਂ ਹੀ ਬਾਣੀ ਵਿੱਚ ਪਰਮਾਤਮਾ ਨੂੰ ਮਾਂ ਬਾਪ ਕਿਹਾ। ਅਸੀਂ ਪੜ੍ਹਨੇ ਹਾਂ ਖਰਜੀ ਮਾਤਾ, ਖਰਜੀ ਪਿਤਾ, ਖਰਜੀਓ ਪ੍ਰਤਪਾਲਕ, ਖਰਜੀ ਮੇਰੀ ਸਾਰ ਕਰੇ ਖਮਹਾਰ ਕੇ ਬਾਲਕ। ਆਪਣੇ ਆਪ ਨੂੰ ਬੱਚਾ ਕਿਹਾ, ਪ੍ਰਭੂ ਨੂੰ ਮਾਂ ਬਾਪ ਕਿਹਾ, ਇਹਦਾ ਕਾਰਨ ਕੀ ਹੈ? ਪਿਆਰਿਓ ਯਾਦ ਰੱਖੋ ਕਿ ਮਾਂ ਇੱਕ ਮਮਤਾ ਐਸੀ ਹੈ, ਮਾਪੇ ਕੈਸੀ ਮਮਤਾ ਨੇ ਕਿ ਬੱਚਾ ਜਿਤਨੀਆਂ ਵੀ ਭੁੱਲਾਂ ਕਰਦਾ ਹੈ, ਮਾਂ ਸੱਚ ਬੱਚੇ ਦੀ ਭੁੱਲ ਚਿਤਾਰਦੀ ਨਹੀਂ, ਉਹਦੀ ਭੁੱਲ ਨੂੰ ਵਾਰ ਵਾਰ ਉਹ ਚਿਤਵਦੀ ਨਹੀਂ। ਇਸੇ ਕਾਰਨ ਕਰਕੇ ਕਿ ਭਗਤਾਂ ਨੇ ਜਦੋਂ ਆਪਣੇ ਔਗਣਾਂ ਨੂੰ ਖਤਮ ਕਰਨ ਦੀ ਕਰਾਮ ਦੀ ਗੱਲ ਕਹੀ ਤੇ ਇੱਕੋ ਗੱਲ ਕਹੀ, ਵਾਹਿਗੁਰੂ ਜਿਵੇਂ ਮਾਂ ਆਪਣੇ ਬੱਚੇ ਦੇ ਔਗਣ ਕਦੀ ਨਹੀਂ ਚਿਤਾਰਦੀ, ਤੂੰ ਸਾਡੀ ਮਾਂ ਹੈ ਤੇ ਕਿਰਪਾ ਕਰੀ ਸਾਡੇ ਅੰਦਰ ਦੇ ਔਗਣ ਨਾ ਚਿਤਾ। ਉਦਾਹਰਨ ਮਾਂ ਦੀ ਲਈ ਤੇ ਮੁਖਾਤਬ ਪਰਮਾਤਮਾ ਨੂੰ ਕੀਤਾ, ਉਹ ਸ਼ਬਦ ਹੈ ਕਿ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਹ ਮਈਆ ਤੋਂ ਬਾਰਕ ਤੇਰਾ ਕਾਏ ਨਾ ਖੰਡਸ ਅਵਗਣ ਵੇਗਾ। ਅਗਲੀ ਤੋਕੀ ਹੈ, ਉਹਦੇ ਵਿੱਚ ਇੱਕ ਬਚਨ ਹੁੰਦਾ ਹੈ, ਜੇ ਅਤ ਕਰੋਪ ਕਰੇ ਕਰ ਧਾਇਆ। ਇਹਦਾ ਮਤਲਬ ਜੇ ਬੱਚਾ ਕ੍ਰੋਧਿਤ ਹੋ ਕੇ, ਗੁੱਸੇ ਵਿੱਚ ਆ ਕੇ, ਤੈਸ਼ ਵਿੱਚ ਆ ਕੇ ਆਪਣੀ ਮਾਂ ਦੇ ਅੱਗੇ ਵੀ ਬੋਲਦਾ ਹੈ, ਮਹਾਰਾਜ ਕਹਿੰਦੇ ਰਿਸ਼ਤਾ ਇੰਨਾ ਪਵਿੱਤਰ ਤਾਂ ਵੀ ਚੀਤ ਨਾ ਰਾਖ ਸਮਾਇਆ, ਮਾਂ ਬੱਚੇ ਦੀ ਇਸ ਵੱਡੀ ਗਲਤੀ ਨੂੰ ਵੀ ਚੇਤੇ ਵਿੱਚ ਨਹੀਂ ਲਿਆਉਂਦੀ। ਇਸ ਕਰਕੇ ਪਰਮਾਤਮਾ ਨੂੰ ਮਾਂ ਬਾਪ ਦੇ ਰੂਪ ਚ ਕਿਹਾ। ਦੂਸਰੀ ਬੇਨਤੀ ਕਰਾਂ, ਦੂਜਾ ਰਿਸ਼ਤਾ ਹੈ ਸੰਸਾਰ ਵਿੱਚ ਗ੍ਰਿਸ਼ਤ ਵਿੱਚ ਪਤੀ ਤੇ ਪਤਨੀ ਦਾ। ਕੱਲ ਵੀ ਦਾਸ ਇੱਕ ਜਗ੍ਹਾ ਆਨੰਦ ਕਾਰਜ ਤੇ ਅਰਜ਼ ਕਰਕੇ ਆਇਆ ਸੀ ਕਿ ਇਸ ਸ੍ਰਿਸ਼ਟੀ ਦੇ ਵਿਕਾਸ ਲਈ ਪਰਮਾਤਮਾ ਨੇ ਦੋ ਅੰਗ ਬਣਾਏ, ਇੱਕ ਇਸਤਰੀ ਤੇ ਦੂਸਰਾ ਮਰਦ, ਮੇਲ ਤੇ ਫੀਮੇਲ। ਕੱਲੇ ਇਨਸਾਨੀ ਜਾਮੇ ਲਈ ਨਹੀਂ, ਤੁਸੀਂ ਬਾਕੀ ਜੂਨਾਂ ਵੱਲ ਵੀ ਦੇਖੋ, ਜਿਹੜੀਆਂ ਨਸਲਾਂ ਵਿਕਾਸ ਕਰਦੀਆਂ ਨੇ ਉਹਨਾਂ ਦੇ ਵਿਕਾਸ ਵਾਸਤੇ ਰੱਬ ਨੇ ਦੋ ਹੀ ਅੰਗ ਬਣਾਏ ਨੇ, ਇੱਕ ਨਰ ਤੇ ਇੱਕ ਮਾਦਾ। ਪਰ ਜਦੋਂ ਇਹ ਸਾਡਾ ਰਿਸ਼ਤਾ ਬਣਦਾ ਹੈ, ਇਹਦੇ ਵਿੱਚ ਧਰਮ ਖਲੋਂਦਾ। ਮੈਂ ਬੇਨਤੀ ਕੱਲ ਵਾਰੀ ਰਿਪੀਟ ਕਰ ਲੱਗਾ, ਅਸੀਂ ਆਨੰਦ ਕਾਰਜ ਹੁੰਦੇ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ, ਭਾਈਸਾਹਿਬ ਚਾਰ ਲਾਵਾਂ ਦਾ ਕੀਰਤਨ ਕਰਦੇ ਨੇ, ਬੱਚੀ ਬੱਚਾ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਨੇ। ਆਖਰੀ ਜਿਹੜੀ ਮਰਿਆਦਾ ਹੈ ਇਹਦਾ ਕੋਈ ਭਾਵ ਹੈ, ਇਹ ਐਵੇਂ ਨਹੀਂ। ਤੁਸੀਂ ਦੇਖੋ ਏਡੇ ਪਵਿੱਤਰ ਕਾਰਜ ਦੇ ਵਿੱਚ ਧਰਮ ਜਿਹੜਾ ਹੈ ਉਹ ਸਾਕਸ਼ੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਇੱਕ ਪਰਣ ਹੈ, ਇੱਕ ਵਾਅਦਾ ਆਪਣੇ ਗੁਰੂ ਨਾਲ। ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਇੱਕ ਸਾਖੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੈਨੂੰ ਸਾਖੀ ਬਣਾ ਕੇ ਤੇਰੀ ਪਰਿਕਰਮਾ ਕਰਕੇ ਅਸੀਂ ਅੱਜ ਜ਼ਿੰਦਗੀ ਦਾ ਪਰਣ ਕਰਨੇ ਆ ਕਿ ਤਾਂ ਜ਼ਿੰਦਗੀ ਇੱਕ ਦੂਜੇ ਦੇ ਜੀਵਨ ਸਾਥੀ ਬਣ ਕੇ ਰਹੇ। ਬੇਨਤੀ ਥੋੜ੍ਹੀ ਜਿਹੀ ਧਿਆਨ ਨਾਲ ਸਮਝ। ਉੱਥੇ ਫਿਰ ਕੰਤ ਤੇ ਸੁਹਾਗਣ ਦੋ ਸ਼ਬਦ ਮਿਲਦੇ। ਗੁਰਦੇਵ ਨੇ ਕਿਹਾ ਜਿਵੇਂ ਇੱਕ ਪਤਨੀ ਆਪਣੇ ਪਤੀ ਦੀ ਪ੍ਰਸੰਨਤਾ ਲਈ ਤਨ ਉੱਪਰ ਸ਼ਿੰਗਾਰ ਕਰਦੀ ਹੈ, ਭਗਤ ਨੇ ਉਹ ਰਿਸ਼ਤਾ ਜਿਹੜਾ ਇੱਕ ਦੁਨਿਆਵੀ ਪਤੀ ਦਾ ਸੀ ਉਹ ਪਰਮਾਤਮਾ ਨਾਲ ਬਣਾ ਕੇ ਕਿਹਾ, ਹੇ ਵਾਹਿਗੁਰੂ ਤੂੰ ਮੇਰਾ ਕੰਤ ਹੈ, ਮੈਂ ਤੇਰੀ ਸੁਹਾਗਣ ਹਾਂ, ਤੇ ਜਿਉਂ ਜਿਹਾ ਤੈਨੂੰ ਭਾਉਂਦਾ ਮੈਂ ਤੇਰੀ ਰਦਾ ਦਾ ਸ਼ਿੰਗਾਰ ਆਪਣੇ ਤਨ ਉੱਤੇ ਕੀਤਾ।
ਗੁਰੂ ਅਮਰਦਾਸ ਦੇ ਬਚਨ ਨੇ ਕਿ ਮੈਂ ਕਾਮਣ ਮੇਰਾ ਕੰਤ ਕਰਤਾਰ ਜੇ ਹਾਂ ਕਰਾਏ ਤੇ ਹਾਂ ਕਰੀ ਸ਼ਿੰਗਾਰ। ਭਗਤ ਨਾਮਦੇਵ ਜੀ ਨੇ ਕਿਹਾ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਇਹਦਾ ਮਤਲਬ ਮਾਂ ਬਾਪ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ। ਤੀਸਰੀ ਮੈਂ ਬੇਨਤੀ ਕਰੇ ਕਿ ਰਿਸ਼ਤਾ ਹੈ ਸਾਡਾ ਦੁਨੀਆਂ ਵਿੱਚ, ਉਹਨੂੰ ਮਿੱਤਰ ਦਾ ਰਿਸ਼ਤਾ ਕਹਿੰਦੇ, ਬੰਧਕ ਦਾ ਰਿਸ਼ਤਾ ਕਹਿੰਦੇ। ਸੱਚ ਇਹ ਕਈ ਵਾਰੀ ਇਨਸਾਨ ਆਪਣੇ ਅੰਦਰ ਦਾ ਭੇਦ, ਮੇਰੀ ਗੱਲ ਧਿਆਨ ਨਾਲ ਸੁਣਿਓ, ਆਪਣੇ ਅੰਦਰ ਦਾ ਭੇਦ ਆਪਣੇ ਖੂਨ ਦੇ ਰਿਸ਼ਤੇ ਨੂੰ ਨਹੀਂ ਦਿੰਦਾ, ਜਿਹੜਾ ਆਪਣੇ ਅੰਦਰ ਦਾ ਭੇਦ ਆਪਣੇ ਮਿੱਤਰ ਨੂੰ ਦੇ ਦਿੰਦਾ, ਆਪਣੇ ਮਿੱਤਰ ਨਾਲ ਗੱਲ ਸਾਂਝੀ ਕਰਦਾ। ਹਜ਼ੂਰ ਨੇ ਕਿਹਾ ਪ੍ਰਭੂ ਕਿ ਜਿਵੇਂ ਇੱਕ ਇਨਸਾਨ ਆਪਣਾ ਯਾਰ, ਆਪਣਾ ਮਿੱਤਰ, ਆਪਣਾ ਸੱਜਣ ਉਹਦੇ ਨਾਲ ਅੰਦਰ ਦੀ ਸਾਂਝ ਕਰਦਾ ਹੈ, ਸੱਚ ਇਹ ਪਰਮਾਤਮਾ ਜਿੱਥੇ ਤੂੰ ਮਾਂ ਬਾਪ ਹੈ, ਜਿੱਥੇ ਤੂੰ ਕੰਤ ਹੈ, ਉੱਥੇ ਮੈਂ ਤੈਨੂੰ ਆਪਣਾ ਮਿੱਤਰ ਬਣਾ ਕੇ ਆਪਣੇ ਅੰਦਰ ਦੀ ਸਾਂਝ ਤੇਰੇ ਨਾਲ ਕਰਨਾ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਪ੍ਰਭੂ ਲਈ ਇੱਕ ਸ਼ਬਦ ਵਰਤਿਆ, ਹਜ਼ੂਰ ਦਾ ਬਚਨ ਕਹਿ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ। ਮਿੱਤਰ ਸ਼ਬਦ ਵਰਤਿਆ, ਜਾਂ ਸ਼ਬਦ ਕਹਿ ਆਦ ਮਤ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ, ਜਾਂ ਬਾਬਾ ਫਰੀਦ ਸਾਹਿਬ ਨੇ ਸ਼ਬਦ ਵਰਤੇ ਮਿੱਤਰ ਸੱਜਣ। ਮੈਂ ਇਸ ਤੋਂ ਅਗਲੀ ਬੇਨਤੀ ਕਰਾਂ ਕਿ ਇੱਕ ਇਨਸਾਨ ਕਿਸੇ ਕੋਲ ਕੰਮ ਕਰਦਾ, ਇਹ ਸਾਰੇ ਰਿਸ਼ਤੇ ਬਾਣੀ ਚ ਨੇ, ਨੌਕਰ ਹੈ ਕਿਸੇ ਦੀ ਫੈਕਟਰੀ ਚ ਜੋਬ ਕਰਦਾ, ਦੁਕਾਨ ਤੇ ਕੰਮ ਕਰਦਾ, ਜਾਂ ਕਿਸੇ ਦੇ ਦਫ਼ਤਰ ਚ ਕੰਮ ਕਰਦਾ, ਉਹ ਚਿੱਤ ਲਾ ਕੇ ਇਮਾਨਦਾਰੀ ਨਾਲ ਕੰਮ ਕਰੇ, ਚਿੱਤ ਲਾ ਕੇ ਨੌਕਰੀ ਕਰੇ, ਤੇ ਉਸ ਵਕਤ ਕੀ ਹੁੰਦਾ ਹੈ ਕਿ ਮਾਲਕ ਉਹਦੀ ਨੌਕਰੀ ਤੋਂ ਖੁਸ਼ ਹੋ ਕੇ, ਵਫਾਦਾਰੀ ਤੋਂ ਖੁਸ਼ ਹੋ ਕੇ, ਇਮਾਨਦਾਰੀ ਤੋਂ ਖੁਸ਼ ਹੋ ਕੇ ਕਹਿੰਦਾ ਕਿ ਮਿਹਨਤ ਤਾਂ ਤੇਰੀ ਇੰਨੀ ਬਣਦੀ ਹੈ ਪਰ ਤੇਰੀ ਇਮਾਨਦਾਰੀ ਵਫਾਦਾਰੀ ਦਾ ਮੈਂ ਕਾਇਲ ਹਾਂ, ਤੂੰ ਮੇਰੇ ਬੱਚਿਆਂ ਨਾਲੋਂ ਵੀ ਵੱਧ ਵਫਾਦਾਰੀ ਨਾਲ ਕੰਮ ਕੀਤਾ। ਤੇ ਮਾਲਕ ਕਈ ਵਾਰੀ ਨੌਕਰ ਤੇ ਖੁਸ਼ ਹੋ ਕੇ ਉਹਦੀ ਤਨਖਾਹ ਤੋਂ ਵੀ ਕਈ ਗੁਣਾ ਵੱਧ ਦੇ ਦਿੰਦਾ। ਮਹਾਰਾਜ ਜੀ ਨੇ ਕਿਹਾ ਦੇਖੋ ਬੰਦਿਆ, ਇੱਕ ਨੌਕਰ ਮਾਲਕ ਦੀ ਵਫਾਦਾਰੀ ਕਰੇ ਤੇ ਮਾਲਕ ਉਹਦੇ ਤੇ ਤੁਰਟ ਪੈਂਦਾ, ਉਹਦੀ ਮਿਹਨਤ ਨਾਲੋਂ ਵੱਧ ਦਿੰਦਾ, ਤੇ ਜੇ ਤੂੰ ਰੱਬ ਨੂੰ ਮਾਲਕ ਜਾਣ ਕੇ ਆਪਣੇ ਆਪ ਨੂੰ ਨੌਕਰ ਸਮਝ ਕੇ ਉਹਦੇ ਚਰਨਾਂ ਵਿੱਚ ਝੁਕ ਜਾਵੇ, ਤੇਰੀ ਕਮਾਈ ਓਨੀ ਨਹੀਂ ਹੋਵੇਗੀ ਜਿੰਨੀ ਕਿਰਪਾ ਤੇਰੇ ਉੱਤੇ ਹੋ ਜਾਏ। ਦੇਖੋ ਸਾਰੇ ਰਿਸ਼ਤੇ ਨੇ, ਮੈਂ ਕਿਉਂ ਕਮਾਤਰ ਸਿਰ ਲੈਣ, ਜੇ ਇੱਕ ਇੱਕ ਵਿਸ਼ੇ ਤੇ ਰੁਕੋ, ਮਾਂ ਬਾਪ ਦਾ ਰਿਸ਼ਤਾ ਕੀ, ਪਤੀ ਦਾ ਰਿਸ਼ਤਾ ਕੀ, ਮਿੱਤਰ ਦਾ ਰਿਸ਼ਤਾ ਕੀ, ਜਿੰਨੇ ਦਿਨ ਮਰਜ਼ੀ ਇਹਦੇ ਤੇ ਬੋਲੀ ਜਾਏ, ਪਰ ਸਤਿਗੁਰੂ ਦਾ ਅੰਮ੍ਰਿਤ ਬਚਨ ਕਿ ਨੌਕਰ ਬਣ ਕੇ ਵੀ ਕਹਿਣ ਲੱਗੇ ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਪਾਏ, ਖਸਮ ਦੀ ਰਜਾ ਵਿੱਚ ਤੁਰੇ, ਅਗਲੀ ਤੋਂ ਕੇ ਖੁਰਮਤ ਤਿਸ ਨੂੰ ਅਗਲੀ, ਉਹ ਵਜੋ ਪੇ ਦੂਣਾ ਖਾਏ। ਵਜੋ ਦਾ ਅਰਥ ਵਜ਼ੀਫਾ, ਤਨਖਾਹ। ਕਹਿੰਦੇ ਨੇ ਜਿੰਨੀ ਤੇਰੀ ਤਨਖਾਹ ਹੈ ਉਦੋਂ ਦੁੱਗਣਾ ਤੈਨੂੰ ਕਈ ਵਾਰੀ ਮਾਲਕ ਦੇ ਦਿੰਦਾ ਜੇ ਤੂੰ ਵਫਾਦਾਰੀ ਦੇ ਪੇ ਕੇ ਵੀ ਰਿਸ਼ਤਾ ਕਾਇਮ ਕੀਤਾ। ਚੌਥਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਰਿਸ਼ਤਾ ਹੈ ਮਾਲਕ ਦਾ ਤੇ ਖਰੀਦੇ ਹੋਏ ਗੁਲਾਮ ਦਾ, ਜਿਹਨੂੰ ਲਾਲਾ ਗੋਲਾ ਕਿਹਾ। ਜਦੋਂ ਕੋਈ ਚੀਜ਼ ਖਰੀਦੀ ਜਾਂਦੀ, ਪਿਛਲੇ ਦਿਨੀ ਦਾਸ ਅਰਜ਼ ਕਰਕੇ ਆਇਆ ਕਿ ਖਰੀਦੀ ਕੋਈ ਚੀਜ਼ ਤੇ ਕੇਵਲ ਖਰੀਦਣ ਵਾਲੇ ਦਾ ਹੱਕ ਹੈ, ਜਿਹਨੇ ਵੇਚ ਦਿੱਤੀ ਜਿਹੜੀ ਵਿਕ ਗਈ ਉਹਦਾ ਕੀ ਹੱਕ ਹੈ। ਪਹਿਲਾਂ ਬੰਦੇ ਵੀ ਖਰੀਦੇ ਜਾਂਦੇ ਸਨ, ਸ਼ਾਇਦ ਆਪ ਜੀ ਨੂੰ ਪਤਾ ਹੋਵੇ ਗੁਰੂ ਨਾਨਕ ਸਾਹਿਬ ਦੀ ਕੀਮਤ ਦੋ ਘੋੜੇ ਪਾਈ ਗਈ ਸੀ। ਉੱਤਰਾਖੰਡ ਅੰਦਰ ਮਹਾਰਾਜ ਜੀ ਨੂੰ ਵੇਚਿਆ ਗਿਆ, ਪਰ ਯਾਦ ਰੱਖਿਓ ਗੁਰੂ ਗੁਲਾਮ ਨਹੀਂ ਹੋਇਆ, ਸੱਚ ਇਹ ਵੇ ਗੁਰੂ ਦੋ ਘੋੜਿਆਂ ਵਿੱਚ ਉਹਨਾਂ ਕੀਮਤ ਪਾਈ, ਇਹੋ ਜਿਹੀ ਕਿਰਪਾ ਕੀਤੀ ਉਹਨਾਂ ਨੇ, ਗੁਲਾਮਾਂ ਦੇ ਸਦਾ ਲਈ ਸੰਗਲ ਤੋੜ ਕੇ ਰੱਖ ਦਿੱਤੀ। ਬੇਨਤੀ ਧਿਆਨ ਨਾਲ ਸੁਣੀ, ਹਜ਼ੂਰ ਜਦੋਂ ਆਪਾਂ ਜਾਂਦੇ ਹਾਂ ਨਾਨਕ ਮਾਤੇ ਵਾਲੇ ਪਾਸੇ ਨਾਨਕਪੁਰੀ, ਉੱਥੇ ਹਜ਼ੂਰ ਦਾ ਇਹ ਸ਼ਬਦ, ਹਜ਼ੂਰ ਨੇ ਜੋ ਉਚਾਰਨ ਕੀਤਾ, ਮੁੱਲ ਖਰੀਦੀ ਲਾਲਾ ਬੋਲਾ। ਕਹਿਣ ਲੱਗੇ ਜਿਵੇਂ ਇੱਕ ਬੰਦੇ ਨੂੰ ਕੋਈ ਖਰੀਦ ਲੈਂਦਾ, ਮੰਨ ਲਓ ਕੋਈ ਚੀਜ਼ ਘਰ ਖਰੀਦੀਏ ਤੇ ਜਿਹਨੇ ਵੇਚ ਦਿੱਤਾ ਉਹ ਤੇ ਨਹੀਂ ਆ ਕੇ ਕਹੇਗਾ ਕਿ ਮੇਰੀ ਮਰਜ਼ੀ ਨਾਲ ਇੱਥੇ ਰੰਗ ਰੋਗਣ ਕਰਿਓ। ਜੇ ਜ਼ਮੀਨ ਵੇਚ ਦਈਏ ਤੇ ਜਿਹਨੇ ਖਰੀਦ ਲਈ ਉਹਦੀ ਮਰਜ਼ੀ, ਜਿਹੜਾ ਮਰਜ਼ੀ ਬੀਜ ਪਾਏ, ਕਿਉਂਕਿ ਖਰੀਦੀ ਕੋਈ ਚੀਜ਼ ਦੀ ਆਪਣੀ ਕੋਈ ਵੀ ਮਰਜ਼ੀ ਨਹੀਂ। ਪਿਆਰਿਓ ਗੁਰੂ ਨੇ ਕਿਹਾ ਇੱਕ ਕੰਮ ਕਰ, ਤੂੰ ਮਾਲਕ ਦੇ ਦਰ ਦਾ ਗੁਲਾਮ ਬਣ ਜਾ, ਉਹਦੀ ਮਰਜ਼ੀ ਵਿੱਚ ਰਹਿਣਾ ਸ਼ੁਰੂ ਕਰ, ਤੇ ਜਿਵੇਂ ਮਾਲਕ ਦੀ ਮਰਜ਼ੀ ਹੋਵੇ ਤੂੰ ਗੁਲਾਮ ਬਣ ਕੇ ਉਹਦੀ ਗੁਲਾਮੀ ਨੂੰ ਸਹਿ। ਪਰ ਇਹ ਗੱਲ ਚੇਤੇ ਰੱਖਿਓ, ਬੰਦੇ ਦੀ ਗੁਲਾਮੀ ਘਿਰਨਾ ਨੂੰ ਜਨਮ ਦਿੰਦੀ ਹੈ, ਜਿਹੜਾ ਰੱਬ ਦਾ ਗੁਲਾਮ ਬਣ ਲੱਗ ਪਵੇ ਉਹਦੇ ਬੰਧਨ ਕੱਟੇ ਜਾਂਦੇ। ਤਾਂ ਹੀ ਸਾਹਿਬ ਨੇ ਕਿਹਾ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਰਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ, ਮੇਰਾ ਖਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਹ। ਮੇਰੀ ਸਿਰਫ ਬੇਨਤੀ ਸੀ, ਦੇਖੋ ਇੱਕ ਰਿਸ਼ਤਾ ਬਣਾਇਆ ਮਾਂ ਬਾਪ ਦਾ, ਅੱਜ ਪਰਿਵਾਰ ਦੇ ਬੱਚੇ ਦਾ ਜਨਮ ਦਿਨ, ਭਾਈ ਸਾਹਿਬ ਕਹਿ ਰਹੇ ਸਨ ਗੁਰੂ ਹਜ਼ੂਰੀ ਵਿੱਚ, ਤੇ ਮੈਂ ਇੱਕ ਸ਼ਬਦ ਜਿਹੜਾ ਅਕਸਰ ਪੜਿਆ ਜਾਂਦਾ ਹੈ, ਮੈਂ ਉਹਦੇ ਅਰਥ ਜ਼ਰੂਰ ਕਰਨੇ ਚਾਹਾਂ, ਭਾਵੇਂ ਉਹ ਤੁਹਾਨੂੰ ਸ਼ਬਦ ਚੇਤੇ ਵੀ। ਵੇਖੋ ਹਰ ਮਾਂ ਬਾਪ ਦੀ ਇੱਕ ਇੱਛਾ ਹੁੰਦੀ ਹੈ ਕਿ ਸਾਡੇ ਬੱਚੇ ਦੀ ਉਮਰ ਲੰਬੇਰੀ ਹੋਵੇ, ਹਰ ਮਾਂ ਬਾਪ ਚਾਹੁੰਦਾ ਹੈ। ਥੋੜ੍ਹਾ ਜਿਹਾ ਨੂੰ ਧਿਆਨ ਨਾਲ ਸੁਣਿਓ, ਕਿਉਂਕਿ ਗੁਰਮੁਖ ਪਰਿਵਾਰ ਹੈ ਤੇ ਬਾਣੀ ਦੇ ਸਿਧਾਂਤ ਨੂੰ, ਮੇਰੀ ਬੇਨਤੀ ਨੂੰ ਸਮਝਣਾ। ਆਮ ਤੌਰ ਤੇ ਕੋਈ ਅਸੀਸ ਦਿੰਦਾ ਤੇ ਅਸੀਸ ਵਿੱਚ ਇੱਕ ਸ਼ਬਦ ਕਹਿੰਦਾ ਹੈ ਕਿ ਪਰਮਾਤਮਾ ਤੇਰੀ ਲੰਮੀ ਉਮਰ ਕਰੇ, ਦੂਜਾ ਸ਼ਬਦ ਕਿਹਾ ਜਾਂਦਾ ਕਿ ਵਾਹਿਗੁਰੂ ਤੈਨੂੰ ਸੁੱਖ ਦੇਵੇ। ਕਈ ਵਾਰੀ ਮਾਪੇ ਇਹੋ ਜਿਹੀਆਂ ਅਸੀਸਾਂ ਦਿੰਦੇ ਨੇ ਕਿ ਪਰਮਾਤਮਾ ਤੈਨੂੰ ਰਾਜ ਭਾਗ ਬਖਸ਼ੇ। ਕਿ ਇਹਨਾਂ ਸ਼ਬਦਾਂ ਨਾਲ ਕਈ ਕੋਈ ਅਸੀਸ ਜੀਵਨ ਨੂੰ ਮੁਕੰਮਲ ਕਰ ਜਾਏਗੀ, ਲੰਮੀ ਉਮਰ ਹੋਵੇ, ਸੁੱਖ ਦੁਨੀਆਂ ਦਾ ਹਰ ਕੋਲ ਹੋਵੇ, ਸਰੀਰ ਦੀ ਅਰੋਗਤਾ ਹੋਵੇ। ਕਿ ਇੰਨੇ ਕੁ ਕਹੇ ਕੋਈ ਸ਼ਬਦ ਅਸੀਸ ਦੇ ਇਹ ਮੁਕੰਮਲ ਨੇ? ਮਹਾਰਾਜ ਜੀ ਨੇ ਕਿਹਾ ਨਹੀਂ ਪਿਆਰਿਆ, ਲੰਮੀ ਉਮਰ, ਧਨ ਪਦਾਰਥ, ਰਾਜ ਭਾਗ ਸਭ ਕੁਝ ਮਿਲ ਜਾਏ, ਪਰ ਜੇ ਵਾਹਿਗੁਰੂ ਜੀ ਦੀ ਯਾਦ ਨਹੀਂ ਆਈ ਤੇ ਲੰਮੀ ਉਮਰ ਦੀ ਵੀ ਕੀਮਤ ਕਿੰਨੀ ਕੁ ਰਹਿ ਜਾਏ। ਅਸੀਂ ਜਪਜੀ ਸਾਹਿਬ ਚ ਪੌੜੀ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰ ਜਾ, ਕਿੰਨੀ ਲੰਮੀ ਉਮਰ, ਕੋਈ 100-200 ਸਾਲ ਨਹੀਂ, ਗੁਰਮੁਖੋ ਚਾਰ ਯੁੱਗ, 40-44 ਯੁੱਗ ਉਮਰ ਹੋ ਜਾਏ, ਤੇ ਇਸ ਉਮਰ ਵਿੱਚ, ਇਸ ਜ਼ਿੰਦਗੀ ਵਿੱਚ ਕੋਈ ਬੰਦਾ ਵਿਰੋਧੀ ਨਾ ਹੋਵੇ, ਇਸ ਉਮਰ ਵਿੱਚ ਸਾਰੀ ਜ਼ਿੰਦਗੀ ਰਾਜ ਕੀਤਾ ਹੋਵੇ। ਮੂੰਹ ਤੇ ਤਾਂ ਸਾਰੇ ਸਿਮਤਾ ਕਰਦੇ ਨੇ, ਇੰਨੀ ਚੰਗੇ ਕੰਮ ਕਰੇ ਕਿ ਜਿੱਥੋਂ ਤੂੰ ਲੰਘਦੇ ਲੋਕ ਤੇਰੀ ਪਿੱਠ ਪਿੱਛੇ ਵੀ ਸਿਮਤਾ ਕਰ। ਇਹ ਬਾਬਾ ਜੀ ਦਾ ਸ਼ਕੌਲੀ ਹੈ, ਜੇ ਯੁੱਗ ਚਾਰੇ ਆ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੁਝ, ਚੰਗਾ ਨਾਉ ਰਖਾਏ ਕਹਿ, ਸਾਰੇ ਲੋਕ ਚੰਗਾ ਕਹਿ, ਯਸ ਕੀਰਤ ਜਗ ਲੇ। ਪਰ ਗੁਰਮੁਖੋ ਉਮਰ, ਯਸ, ਵਡਿਆਈ, ਧਨ ਪਦਾਰਥ ਕੀ ਕਰਨਗੇ ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੇ ਕਿ ਜੇ ਉਹਦੀ ਨਦਰ ਨਾ ਮਿਲੀ। ਹਾਂ, ਗੁਰੂ ਨੇ ਅਸੀਸ ਦਿੱਤੀ, ਗੁਰਮੁਖੋ ਬਾਣੀ ਨੇ ਵੀ ਕਿਹਾ ਬੇਟਾ ਤੂੰ ਜਿਉਂਦਾ ਰਹੋ। ਧਿਆਨ ਨਾਲ ਮੇਰੀ ਬੇਨਤੀ ਸੁਣੀ, ਅਸੀਂ ਵੀ ਕਹਿੰਦੇ ਹਾਂ ਜਿੰਦਾ ਰਹੋ, ਪਰ ਜਦੋਂ ਗੁਰੂ ਮਾਂ ਬਾਪ ਬਣ ਕੇ ਅਸੀਸ ਦਿੰਦੇ ਨੇ ਉਦੋਂ ਫਿਰ ਕਹਿੰਦੇ ਨੇ ਬੇਟਾ ਜੀਵਤ 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 ਰਹੋ। ਧੰਨ ਗੁਰੂ ਗ੍ਰੰਥ ਸਾਹਿਬ, ਤੂੰ ਜਿੰਦਾ ਰਹੋ, ਤੂੰ ਜੀਵਤ ਰਹੋ, ਦੀਰਘ ਆਯੂ ਮਿਲੇ, ਪਰ ਇੱਕ ਕੰਮ ਕਰ, ਜਿੰਨੀ ਦੇਰ ਤੱਕ ਜੀਵੇ ਉਨੀ ਦੇਰ ਤੱਕ ਤੇਰੀ ਰਸਨਾ ਤੋਂ ਵਾਹਿਗੁਰੂ ਦੇ ਨਾਮ ਦਾ ਰਸ ਨਾ ਮੁੱਕੇ। ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ, ਪਰਮਾਤਮਾ ਦੇ ਨਾਮ ਰਸ ਨੂੰ ਰੋਜ਼ ਪੀ, ਮਹਾਰਾਜ ਜੀ ਨੇ ਬਚਨ ਕਿਹਾ। ਇੱਕ ਹੋਰ ਬੇਨਤੀ ਕਰਦੇ ਹਾਂ, ਜੋ ਸ਼ਬਦ ਗੁਜਰੀ ਰਾਗ ਚ ਅਕਸਰ ਪੜਿਆ ਜਾਂਦਾ, ਪੋਤਾ ਮਾਤਾ ਕੀ ਆਸੀਸ, ਇਹਦੇ ਅਰਥ ਜ਼ਰੂਰ ਕਰਨੇ ਚਾਹੀਦੇ। ਤੇ ਮੇਰਾ ਖਿਆਲ ਹੈ ਹਰ ਸਿੱਖ, ਕਿਉਂਕਿ ਸ਼ਬਦ ਅਕਸਰ ਪੜਿਆ ਜਾਂਦਾ, ਸੰਗਤ ਵਿੱਚ ਵੀ ਕਿਹਾ ਜਾਂਦਾ, ਭਾਈ ਸਾਹਿਬ ਕੀਰਤਨੀਏ, ਗੁਰਮੁਖ ਪੜ੍ਹਦੇ, ਮੈਂ ਤੇ ਇੱਕ ਬੇਨਤੀ ਕਰਾਂ, ਇਹ ਸ਼ਬਦ ਦੀ ਸ਼ੁਰੂਆਤ ਭਵਿੱਖ ਤੋਂ ਵੀ ਹੈ, ਪਰ ਇਸ ਸ਼ਬਦ ਦੀ ਸ਼ੁਰੂਆਤ ਅਸਲ ਚ ਬੀਤਿਆਂ ਹੋਇਆਂ ਤੋਂ। ਥੋੜੀ ਜਿਹੀ ਗੱਲ ਧਿਆਨ ਨਾਲ ਸਮਝੀ, ਅਸੀਂ ਸ਼ਬਦ ਪੁੱਤ ਪੋਤੇ ਵਰਤਦੇ, ਪੁੱਤ ਪੋਤੇ ਸ਼ਬਦ ਭਵਿੱਖ ਦਾ ਨਾਮ ਹੈ, ਤੇ ਜਦੋਂ ਅਸੀਂ ਪਿਓ ਦਾਦਾ ਸ਼ਬਦ ਵਰਤਨੇ ਆ ਉਹ ਬੀਤਿਆਂ ਹੋਇਆਂ ਦਾ ਨਾਮ। ਜਦੋਂ ਪੁੱਤਰ ਸ਼ਬਦ ਹੁੰਦਾ ਇਹ ਆਉਣ ਵਾਲਾ ਭਵਿੱਖ ਹੈ,
ਤੇ ਜਦੋਂ ਪਿੱਤਰ ਸ਼ਬਦ ਆਉਂਦਾ, ਪਿੱਤਰ ਤੇ ਪੁੱਤਰ ਦੋ ਸ਼ਬਦ ਨੇ, ਪੁੱਤਰ ਸ਼ਬਦ ਆਉਣ ਵਾਲਾ ਭਵਿੱਖ ਹੈ ਤੇ ਪਿੱਤਰ ਸ਼ਬਦ ਜਾ ਚੁੱਕੇ ਘਰ ਦੇ ਬਜ਼ੁਰਗ ਨੇ। ਸਤਿਗੁਰੂ ਦੀ ਆਸੀਸ ਦੇਖੋ ਕੀ ਹੈ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਬੇਟਾ ਤੈਨੂੰ ਮਾਂ ਦੀ ਇੱਕ ਆਸੀਸ ਕਹਿ। ਸਭ ਤੋਂ ਪਹਿਲੀ ਆਸੀਸ ਇਹ ਕਿ ਜੇ ਤੂੰ ਬੰਦਗੀ ਕਰੇਗਾ ਤੇ ਕੇਵਲ ਘਰ ਦਾ ਆਉਣ ਵਾਲਾ ਭਵਿੱਖ ਹੀ ਨਹੀਂ, ਤੂੰ ਬੰਦਗੀ ਕਰੇਗਾ ਬੱਚੇ ਸੱਚ ਐਵੇਂ ਜਿਹੜੇ ਘਰ ਵਿੱਚੋਂ ਜਾ ਚੁੱਕੇ ਬਜ਼ੁਰਗ ਨੇ, ਕਿਸੇ ਜੂਨ ਵਿੱਚ ਵੀ ਗੁਣ ਉਹਨਾਂ ਦਾ ਭਲਾ ਹੋ ਜਾਏਗਾ ਤੇਰੀ ਬੰਦਗੀ ਕਰ। ਹੁਣ ਥੋੜਾ ਜਿਹਾ ਧਿਆਨ ਨਾਲ ਸਮਝੋ, ਇਹ ਸ਼ਬਦ ਦੀ ਸ਼ੁਰੂਆਤ ਪੁੱਤਰ ਤੋਂ ਨਹੀਂ ਪਿੱਤਰ ਤੋਂ ਹੈ। ਸ਼ਬਦ ਕਹਿ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਜਿਹਦਾ ਸਿਮਰਨ ਕਰਨ ਦੇ ਨਾਲ ਸਾਰੇ ਪਾਪ ਸੜ ਜਾਂਦੇ ਨੇ। ਤੇ ਦੇਖੋ ਮਾਂ ਬਣ ਕੇ ਅਸੀਸ ਦਿੱਤੀ, ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿੱਤਰੀ ਹੋਏ ਉਧਾਰੋ। ਪਿੱਤਰ ਦਾ ਅਰਥ ਕੀ ਹੈ? ਜਿਹੜੇ ਜਾ ਚੁੱਕੇ। ਹੁਣ ਕਈ ਵਾਰੀ ਸਵਾਲ ਉੱਠਦਾ ਹੈ ਕਿ ਕੀ ਇਹ ਕੀਤੀ ਕੋਈ ਭਜਨ ਬੰਦਗੀ ਉਹਨਾਂ ਰੂਹਾਂ ਤੱਕ ਪਹੁੰਚਦੀ? ਦੇਖੋ ਸਾਰੀ ਗੱਲ ਭਾਵਨਾ ਦੀ, ਬਾਕੀ ਕੁਛ ਨਹੀਂ ਰਹੇਗਾ। ਧਨ ਦੌਲਤ ਆਪਾਂ ਕਹਾਂਗੇ ਕੁਛ ਨਹੀਂ ਜਾਣਾ, ਕਿਉਂਕਿ ਜਿਸ ਧਨ ਦੌਲਤ ਜਿਸ ਸਥੂਲ ਸਰੀਰ ਨੂੰ ਚਾਹੀਦਾ ਉਹ ਅਸੀਂ ਆਪਣੇ ਖੱਤੀ ਤੋਰਨੇ ਹਾਂ, ਪਰ ਪਿਆਰੇ ਜਿਹੜੀ ਆਤਮਾ ਰੂਹ ਹੈ ਨਾ ਉਹਦੇ ਤੱਕ ਸ਼ਬਦ ਜਾਂਦਾ। ਜੇ ਨਾ ਜਾਂਦਾ ਹੋਵੇ ਤੇ ਆਪਾਂ ਕਿਉਂ ਕਿਸੇ ਦੇ ਚਲਾਣੇ ਤੋਂ ਬਾਅਦ ਅਰਦਾਸ ਕਰਨੇ ਆ? ਜਾ ਚੁੱਕੇ ਨੂੰ ਤਾਂ ਕਈ ਦਿਨ ਹੋ ਜਾਂਦੇ ਨੇ, ਪਰ ਉਹਦੀ ਗੈਰ ਮੌਜੂਦਗੀ ਵਿੱਚ, ਉਹਦੀ ਗੈਰ ਹਾਜ਼ਰੀ ਵਿੱਚ, ਉਹਦਾ ਸਰੀਰ ਨਹੀਂ ਪਰ ਅਰਦਾਸ ਜੇ ਕੀਤੀ ਜਾਂਦੀ, ਜੇ ਉਹ ਅਰਦਾਸ ਪਹੁੰਚਦੀ ਏ ਸੱਚ ਏ ਉਹਦੇ ਨਾਂ ਤੇ ਕੀਤੀ ਕੋਈ ਬੰਦਗੀ ਵੀ ਉਹਦਾ ਭਲਾ ਕਰਦੀ। ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੂੰ ਸਦਕੀ ਜਾਪੋ ਜਾ ਕਾ ਅੰਤ ਨਾ ਪਾਰੋ। ਬੇਟਾ ਕਿ ਉਸ ਪਰਮਾਤਮਾ ਨੂੰ ਜਪ ਜਿਹਦਾ ਕਿਸੇ ਨੇ ਅੰਤ ਨਹੀਂ ਪਾਇਆ। ਅਗਲੀਆਂ ਰਹਾਓ ਦੀਆਂ ਤੁਕਾਂ ਨੇ ਕਿ ਪੂਤਾ, ਪੂਤਾ ਦਾ ਅਰਥ ਪੁੱਤਰ। ਵੈਸੇ ਬਾਣੀ ਵਿੱਚ ਪੂਤਾ ਦਾ ਅਰਥ ਪਵਿੱਤਰ ਵੀ ਆਇਆ, ਪੂਤ ਵੀ ਸ਼ਬਦ ਹੈ ਉਹਦਾ ਅਰਥ ਪਵਿੱਤਰ, ਸ਼ੁੱਧ, ਨਿਰਮਲ, ਪਿਓਰ। ਪਰ ਇੱਥੇ ਪੂਤਾ ਦਾ ਅਰਥ ਬੇਟੇ, ਪੂਤਾ ਮਾਤਾ ਕੀ ਆਸੀਸ, ਮੇਰੇ ਬੱਚੇ ਤੈਨੂੰ ਮਾਂ ਦੀ ਆਸੀਸ ਹੈ, ਮਾਂ ਦੀ ਤੇਰੇ ਲਈ ਸ਼ੁੱਧ ਇੱਛਾ ਹੈ ਕਿ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮੇਰੇ ਬੱਚੇ ਤੈਨੂੰ ਅੱਖ ਝਮਕਣ ਜਿਤਨਾ ਸਮਾਂ ਕਦੀ ਰੱਬ ਕੋ ਦੇ। ਭਾਈ ਸ਼ਬਦ ਕੀਰਤਨ ਚ ਕਹਿ ਰਹੇ ਸਨ ਕਿ ਜੇ ਮਾਂ ਬਾਪ ਬੱਚੇ ਨੂੰ ਸੇਧਣ, ਇਹ ਚ ਕੋਈ ਸ਼ੱਕ ਨਹੀਂ, ਮਾਂ ਬਾਪ ਦੀ ਸਿੱਖਿਆ ਬਹੁਤ ਵੱਡਾ ਅਸਰ ਰੱਖਦੀ ਹੈ, ਪਰ ਨਾਲ ਨਾਲ ਮਾਲਕ ਦੀ ਕਿਰਪਾ ਵੀ ਹੋ। ਮੇਰੇ ਮਨ ਚ ਬੈਠੇ ਗੱਲ ਆ ਰਹੀ ਸੀ ਕਿ ਧਰੂ ਦਾ ਜੀਵਨ ਅਸੀਂ ਪੜ੍ਹਨੇ, ਮੈਂ ਜ਼ਿਆਦਾ ਸਾਂਖੀ ਚ ਕਹਾਣੀ ਚ ਨਹੀਂ ਸਿਰਫ ਬਾਣੀ ਵਿੱਚੋਂ ਬੇਨਤੀ ਕਰਾਂਗਾ। ਪਿਆਰਿਓ ਕਿਰਪਾ ਦਾ ਸੰਬੰਧ ਉਮਰਾਂ ਨਾਲ ਨਹੀਂ, ਕੋਈ ਇਹ ਨਹੀਂ ਕਿ ਜਿਹਦੇ ਦਾੜਾ ਕੇਸ ਚਿੱਟੇ ਹੋ ਜਾਣ ਉਹਦੇ ਤੇ ਕਿਰਪਾ ਵਰਤੀਏ। ਉਸ ਵਾਹਿਗੁਰੂ ਦੀ ਕਿਰਪਾ ਦਾ ਕੋਈ ਪਤਾ ਨਹੀਂ ਕਿ ਇੱਕ 5 ਸਾਲ 7 ਸਾਲ ਦੇ ਬੱਚੇ ਉੱਤੇ ਵੀ ਉਹਦੀ ਕਿਰਪਾ ਵਰਤ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਨੇ ਦੋ ਬੱਚੇ ਰੂਪ ਚ ਜਿਹੜੇ ਸੰਤ ਸਨ ਜਿਨ੍ਹਾਂ ਦੀ ਉਮਰ ਬੱਚਿਆਂ ਵਾਲੀ ਏ ਪਰ ਜੀਵਨ ਸੰਤਾਂ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜੇ ਪਰਮਾਤਮਾ ਨੂੰ ਜਪਣਾ ਹੈ ਤੇ ਇਸ ਤਰ੍ਹਾਂ ਜਪੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੋਨੋਂ ਬੱਚੇ। ਵਿਦਵਾਨ ਦੀ ਉਦਾਹਰਣ ਨਹੀਂ ਦਿੱਤੀ, ਕਿਸੇ ਬੁੱਢੇ ਬਜ਼ੁਰਗ ਦੀ ਉਦਾਹਰਣ ਨਹੀਂ ਦਿੱਤੀ। ਕਹਿਣ ਲੱਗੇ ਦੋਨੋਂ ਬੱਚੇ ਇੰਨੇ ਦ੍ਰਿੜ ਇਰਾਦੇ ਨਾਲ ਬੈਠ ਗਏ ਕਿ ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਦੀ ਕਿਰਪਾ ਉਹਨਾਂ ਚ ਵਰਤੀ। ਮੈਂ ਉਦਾਹਰਣ ਦੇਵਾਂਗਾ ਸਿਰਫ, ਧਰੂ ਉਸਦਾ ਪਿਤਾ ਸਿੰਘਾਸਨ ਤੇ ਬੈਠਾ, ਰਾਜੇ ਦਾ ਨਾਮ ਸੀ ਉਤਾਨਪਾਲ। ਸਿਰਫ ਅਸੀਂ ਸਾਖੀ ਨਹੀਂ, ਮੈਂ ਤਤ ਭਾਵ, ਮਾਂ ਬੰਦੇ ਬੱਚੇ ਦੀ ਜ਼ਿੰਦਗੀ ਬਹੁਤ ਕੁਝ ਕਰ ਸਕਦੀ। ਮਾਂ ਦੀ ਅਸੀਸ, ਮਾਂ ਦੇ ਸੀਨੇ ਦਾ ਪਿਆਰ ਬੱਚੇ ਨੂੰ ਸਾਰੀ ਜ਼ਿੰਦਗੀ ਨੂੰ ਭੁੱਲਦਾ। ਇਹ ਕਾਰਨ ਤੁਸੀਂ ਧਿਆਨ ਨਾਲ ਦੇਖਿਓ, ਉਹਨੂੰ ਮੋਹ ਮਮਤਾ ਚ ਨਾ ਕੇਵਲ ਜਾਇਓ ਕਿ ਇੱਕ ਇਨਸਾਨ ਦੇ ਖੂਨ ਵਿੱਚ ਮਰਦੇ ਦਮ ਤੱਕ ਮਾਂ ਸ਼ਬਦ ਨਹੀਂ ਬੋਲਦਾ। ਜਦੋਂ ਮੁਸੀਬਤ ਆਉਂਦੀ ਹੈ ਪਹਿਲਾ ਸ਼ਬਦ ਕੇਵਲ ਨਿਕਲਦਾ ਹੈ ਖਾਏ ਮਾਂ। ਕਿਉਂ? ਉਹ ਬਜ਼ੁਰਗ ਹੋ ਚੁੱਕਾ ਹੈ, ਅਸਲ ਚ ਉਹ ਮਾਂ ਸ਼ਬਦ। ਇਹ ਕਾਰਨ ਕਿ ਬਾਣੀ ਵਿੱਚ ਜਦੋਂ ਕਿਰਪਾ ਮਿਲਦੀ ਉਦੋਂ ਵੀ ਮਾਂ ਦਾ ਜ਼ਿਕਰ ਕੀਤਾ। ਆਨੰਦ ਸਾਹਿਬ ਅਸੀਂ ਪੜ੍ਹਦੇ ਹਾਂ, ਬਾਬਾ ਜੀ ਨੇ ਤਾਂ ਵਾਹਿਗੁਰੂ ਨੂੰ ਸ਼ਬਦ ਵਰਤ ਕੇ ਕਿਹਾ, ਆਨੰਦ ਭਇਆ ਮੇਰੀ ਮਾਏ, ਮੇਰੀ ਇਹ ਮਾਂ ਮੈਨੂੰ ਆਨੰਦ ਮਿਲਿਆ। ਜਾਂ ਸਾਹਿਬ ਨੇ ਕਿਹਾ ਮਾਈ ਚਰਨ ਗੁਰ ਮਿੱਠੇ, ਮਾਂ ਸ਼ਬਦ ਵਰਤਿਆ। ਖੈਰ ਮੈਂ ਬੇਨਤੀ ਕਰਾਂ, ਮਾਂ ਦੀ ਅਸੀਸ, ਉਹਦੀ ਮਮਤਾ ਦੀ ਕੋਈ ਕੀਮਤ ਨਹੀਂ। ਕਿਹਾ ਜਾਂਦਾ ਅਕਬਰ ਦੇ ਵੇਲੇ ਕਿਹਾ ਸੀ ਕਿ ਇੱਕ ਮਾਂ ਨੂੰ ਕਿ ਜਿਹੜਾ ਇਸ ਸ਼ਹਿਰ ਵਿੱਚ ਸਭ ਤੋਂ ਚੰਗਾ ਬੱਚਾ ਹੈ ਤੂੰ ਲੱਭ ਕੇ ਲਿਆਉਣਾ, ਉਹ ਸਾਰਾ ਸ਼ਹਿਰ ਘੁੰਮੀ ਪਰ ਝੁੱਗੀ ਵਿੱਚ ਰਹਿਣ ਵਾਲੀ ਆਪਣੇ ਬੱਚਾ ਚੁੱਕ ਕੇ ਲਿਆ। ਉਹਨਾਂ ਕਿਹਾ ਸਭ ਤੋਂ ਚੰਗਾ। ਕਹਿਣ ਲੱਗੀ ਜੇ ਮੇਰੀ ਮਮਤਾ ਨੂੰ ਪੁੱਛ ਕੇ ਦੇਖੋ ਤੇ ਮੇਰੀ ਮਮਤਾ ਵਿੱਚ ਇਦੋਂ ਚੰਗਾ ਹੋਰ ਕੋਈ ਹੈ ਕੀ ਨਹੀਂ, ਮੇਰੇ ਲਈ ਸਭ ਤੋਂ ਚੰਗਾ ਇਹ। ਯਾਦ ਰੱਖਿਓ, ਆਰਥਿਕ ਪੱਖ ਤੋਂ ਕੋਈ ਗਰੀਬ ਹੋ ਸਕਦਾ ਹੈ, ਅਮੀਰ ਹੋ ਸਕਦਾ ਹੈ, ਪਰ ਮਾਂ ਦੀ ਮਮਤਾ ਵਿੱਚ ਅਮੀਰੀ ਗਰੀਬੀ ਦਾ ਕੋਈ ਫਰਕ ਹੈ। ਇਹ ਨਹੀਂ ਕਿ ਗਰੀਬ ਮਾਂ ਦੀ ਮਮਤਾ ਕੁਝ ਹੋਰ ਹੈ, ਅਮੀਰ ਦੀ ਹੋਰ ਹੈ। ਮਮਤਾ ਤਾਂ ਮਮਤਾ ਹੈ। ਉਤਾਨ ਪਾਤ ਦੇ ਗੋਦ ਚ ਧਰੂ ਬੈਠਿਆ ਮਤਰਈ ਮਾਂ ਆਈ, ਉਹਨੇ ਬੱਚੇ ਨੂੰ ਗੋਦ ਚ ਬੈਠੇ ਨੂੰ ਬਾਹੋਂ ਪਕੜ ਕੇ ਬਾਹਰ ਚ ਸੱਟਿਆ ਤੇ ਨਾਲ ਇੱਕ ਗੱਲ ਕਹੀ, ਜੇ ਇਸ ਗੋਦ ਵਿੱਚ ਬੈਠਣਾ ਸੀ ਤੇ ਮੇਰੀ ਕੁੱਖ ਤੋਂ ਜੰਮ ਲੈਂਦਾ। ਧਰੂ ਕੁਛ ਨਹੀਂ ਬੋਲਿਆ। ਬੱਚਾ ਸੀ 5 ਸਾਲ ਦਾ ਬੱਚਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ 5 ਵਰਗ ਸ਼ਬਦ ਵਰਤਿਆ, ਚੁੱਪ ਕਰਕੇ ਮਾਂ ਕੋਲ ਆ ਗਿਆ ਤੇ ਡੱਡੋ ਲਿੱਕਾ ਸ਼ਬਦ ਵਰਤਿਆ। ਪੰਜਾਬੀ ਡੱਡੋ ਲਿੱਕਾ ਦਾ ਅਰਥ ਹੁੰਦਾ ਰੋਵੇ ਵੀ ਨਾ, ਸਿਰਫ ਅੰਦਰੇ ਅੰਦਰ ਝੂਰੀ ਜਾਏ। ਮਾਂ ਕੋਲ ਆਇਆ, ਚਿਹਰਾ ਪੀਲਾ ਸੀ, ਅੱਖਾਂ 'ਚ ਪਾਣੀ ਸੀ। ਮਾਂ ਨੇ ਪੁੱਛਿਆ ਤੂੰ ਡਰਿਆ ਪੁੱਤਰ ਧਰੂ? ਕਹਿੰਦੇ ਨਿੱਕੇ ਜਿਹੇ ਬੱਚੇ ਨੇ ਸਵਾਲ ਕੀਤਾ, ਮਾਂ ਮੈਨੂੰ ਇੱਕ ਗੱਲ ਦੱਸ, ਇਸ ਘਰ ਵਿੱਚ ਤੇਰਾ ਰੁਤਬਾ ਕੀ ਹੈ, ਤੂੰ ਰਾਣੀ ਹੈ ਕਿ ਗੋਲੀ ਹੈ? ਉਹਨੇ ਕਿਹਾ ਬੱਚੇ ਤੈਨੂੰ ਸ਼ੱਕ ਕੀ ਹੋਇਆ? ਕਹਿੰਦਾ ਮੈਨੂੰ ਸਿਰਫ ਇੱਕੋ ਗੱਲ ਦੱਸ, ਤੂੰ ਰਾਣੀ ਹੈ ਕਿ ਗੋਲੀ ਹੈ? ਜੇ ਤੂੰ ਰਾਣੀ ਹੈ ਤੇ ਮੈਨੂੰ ਬਾਪ ਦੀ ਗੋਦ ਵਿੱਚੋਂ ਕੱਢ ਕੇ ਧੱਕੇ ਕਿਉਂ ਮਾਰੇ ਗਏ? ਜੇ ਤੂੰ ਗੋਲੀ ਹੈ ਤੇ ਮਹਿਲ ਵਿੱਚ ਕਿਉਂ ਇੱਥੇ ਬੈਠੀ ਹੈ ਰਾਣੀ ਵਾਲੀ ਥਾਂ ਤੇ? ਮਾਂ ਬੜੀ ਸਿਆਣੀ ਸੀ, ਉਹਨੇ ਅਗਲੀ ਗੱਲ ਕੀ, ਕਹਿੰਦਾ ਜਿਸ ਰਾਜ ਤੋਂ ਜਿਸ ਤਖ਼ਤ ਤੋਂ ਮੈਨੂੰ ਧੱਕੇ ਮਾਰੇ ਗਏ ਉਹ ਤਖ਼ਤ ਮੈਨੂੰ ਕਿਵੇਂ ਮਿਲੇਗਾ? ਮਾਂ ਨੇ ਇਹ ਨਹੀਂ ਕਿਹਾ ਤੂੰ ਪੁੱਤਰ ਪਿਓ ਦਾ ਵਿਰੋਧ ਕਰ, ਉਹਨੇ ਇੱਕੋ ਗੱਲ ਕੀ, ਉਹ ਮੇਰੇ ਬੱਚਿਆ ਮੈਂ ਰਾਜੇ ਘਰ ਜੰਮੀ, ਰਾਜੇ ਨਾਲ ਵਿਆਹੀ, ਪਰ ਚੇਤੇ ਰੱਖੀ ਬੰਦਗੀ ਕੋਈ ਨਹੀਂ, ਮੈਂ ਗੋਲੀਆਂ ਤੋਂ ਵੀ ਮਾਣੀ, ਮੇਰੇ ਕੋਲ ਸਿਮਰਨ ਨਹੀਂ। ਅਗਲੀ ਗੱਲ ਉਹਨੇ ਕਹੀ, ਮਾਂ ਮੈਨੂੰ ਰਾਜ ਕਿਵੇਂ ਮਿਲੇ? ਮੈਂ ਕਹਿੰਦਾ ਮਾਂ ਨੇ ਦੇਖਿਆ ਬੱਚੇ ਦਾ ਅੰਦਰ ਲੋਹਿਆ ਤਪਿਆ, ਉਹਨੇ ਇੱਕੋ ਸੱਟ ਮਾਰੀ ਤੇ ਧਰੂ ਨੂੰ ਸੰਤ ਬਣਾ ਕੇ ਰੱਖ। ਕਹਿਣ ਲੱਗੀ ਮੇਰੇ ਬੱਚਿਆ ਜੇ ਤੂੰ ਚਾਹੁੰਦਾ ਰਾਜ ਮਿਲੇ, ਇਹੋ ਜਿਹਾ ਕਰੋੜਾਂ ਦਾ ਰਾਜ ਤੇਰੇ ਪੈਰਾਂ 'ਚ ਰੁੱਲਗੇ, ਬੱਚੇ ਤੂੰ ਬੰਦਗੀ ਵਾਲੇ ਪਾਸੇ ਤੋਂ। ਅਸੀਂ ਭਾਈ ਸਾਹਿਬ ਦੀ ਰਚਨਾ ਪੜ੍ਹਨੇ ਕਿ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਪੁੱਛੜ ਦਿੱਤਾ। ਪੁੱਛੜ ਸ਼ਬਦ ਬੜਾ ਪੁਰਾਣਾ ਸਾਡਾ, ਹੁਣ ਭੁੱਲ ਗਿਆ। ਹੁਣ ਤਾਂ ਸ਼ਬਦ ਗੋਦੀ ਆਮ ਤੌਰ ਤੇ ਵਰਤਦੇ ਆ, ਤੇ ਪਿਆਰੇ ਹੁਣ ਗੋਦੀ ਵੀ ਕਿਹੜਾ ਚੁੱਕਦਾ, ਨਿਆਣਿਆਂ ਨੂੰ ਰੇੜੀਆਂ ਦੀ ਖਿੱਚੀ ਫਿਰਦੇ ਆ ਜਾਂ ਪਿੱਠ ਪਿੱਛੇ ਬੰਨਦੇ ਆ। ਮੈਂ ਬੇਨਤੀ ਕਈ ਵਾਰੀ ਕਰਨਾ ਹੁੰਦਾ, ਇਸ ਗੱਲ ਨੂੰ ਸਮਝੋ, ਇਹਨੂੰ ਵਾਸ਼ਨਾ ਚ ਨਹੀਂ ਜਾਣਾ। ਜਦੋਂ ਮਾਂ ਬੱਚੇ ਨੂੰ ਆਪਣੇ ਸੀਨੇ ਤੇ ਲਟਾਉਂਦੀ ਹੈ, ਸੱਚ ਇਹ ਵੀ ਮਾਂ ਦੇ ਸੀਨੇ ਦਾ ਨਿੱਘ ਬੱਚੇ ਨੂੰ ਬੜਾ ਵੱਡਾ ਸਕੂਨ ਦਿੰਦਾ। ਤੇ ਇਹ ਵੀ ਸੱਚ ਹੈ, ਜਨਮ ਦੇਣ ਵਾਲੇ ਮਾਂ ਰੋਂਦੀ ਹੈ ਬੱਚੇ, ਜਦੋਂ ਜਨਮ ਦਿੰਦੀ ਰੋ ਰਹੀ ਹੈ, ਤੇ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਮਾਂ ਦੇ ਸੀਨੇ ਤੇ ਲਟਾਉਂਦੇ ਹਾਂ ਤੇ ਰੋਂਦੀ ਹੋਈ ਦੀਆਂ ਅੱਖਾਂ ਵਿੱਚੋਂ ਇੱਕੋ ਦਮ ਖੁਸ਼ੀ ਦੇ ਅੱਥਰੂ ਆਉਣ ਲੱਗ ਪਏ, ਪੀੜਾ ਭੁੱਲ ਜਾਂਦੀ। ਅੱਗੇ ਲਿਖਿਆ ਹਾਂ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਪੁੱਛੜ ਦਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿਕਾ ਮਾਂ ਪੁੱਛੈ ਤੂੰ ਸਾਹ ਬਾਣੀ ਹੈ ਕਿ ਸਰੀਤਾ? ਕਹਿਣ ਲੱਗੀ ਸਾਹ ਬਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। 5 ਸਾਲ ਦਾ ਬੱਚਾ ਪੁੱਛਦਾ ਮਾਂ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਮਨ ਮੀਤਾ। ਜਿਨ੍ਹਾਂ ਧੱਕੇ ਮਾਰੇ ਨੇ ਉਹਨੂੰ ਪਿਆਰ ਕਿਵੇਂ ਕਰਨ, ਕਿਵੇਂ ਰਾਜ ਮਿਲੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਮਨ ਮੀਤਾ।
ਮਾਂ ਬੜੀ ਸਿਆਣੀ ਕਹਿਣ ਲੱਗੀ, ਪੁੱਤਰ ਪਰਮੇਸ਼ਰ ਆਰਾਧੀਏ ਜਿੱਦੋਂ ਹੋਈ ਹੈ ਪਤ ਪੁਨੀਤਾ, ਤੂੰ ਬੰਦਗੀ ਕਰ। ਅੱਗੇ ਉਹ ਲਿਖਦੇ ਨੇ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮਨ ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਉ ਰਸ ਪੀਤਾ। ਅੱਗੇ ਕਹਿੰਦੇ ਨੇ ਰਾਜਾ ਤੁਰੇ ਧਰੂ, ਤੇ ਰਾਜੇ ਨੇ ਅੱਧ ਚ ਜਾ ਕੇ ਕਿਹਾ, ਬੱਚੇ ਅੱਧਾ ਰਾਜ ਤੈਨੂੰ ਦਿੱਤਾ। ਕਹਿੰਦਾ, ਨਹੀਂ ਉਹ ਬਾਪੂ ਅਜੇ ਤਾਂ ਤੁਰੇ ਹੀ ਹਨ, ਅੱਧਾ ਰਾਜ ਮੇਰੇ ਪੈਰਾਂ ਚ ਆ ਗਿਆ, ਹੁਣ ਉੱਥੇ ਜਾਵਾਂਗਾ ਜਿੱਥੇ ਅਬਚਰ ਰਾਜ ਹੈ। ਤਾਂ ਹੀ ਸਾਹਿਬ ਨੇ ਕਿਹਾ, ਅਟਲ ਭਇਓ ਧਰੂ ਜਾਣ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਮੈਂ ਬੇਨਤੀ ਕਰਾਂ, ਗੁਰੂ ਮਾਂ ਦੀ ਅਸੀਸ ਕੀ ਹੈ? ਦੇਖੋ ਹਰ ਮਾਂ ਚਾਰ ਕੁ ਗੱਲਾਂ ਉਹਦੇ ਜ਼ਿਹਨ ਚ ਰਹਿੰਦੀਆਂ। ਮੈਂ ਇੱਕ ਦਿਨ ਸ਼ਬਦ ਪੜ੍ਹ ਰਿਹਾ ਸਾਹਿਬ ਗੁਜਰੀ ਰਾਗ, ਤਾਂ ਮਨ ਚ ਆਇਆ, ਮਾਂ ਆਪ ਭੁੱਖੀ ਰਹਿੰਦੀ ਹੈ ਪਰ ਬੱਚੇ ਦੀ ਖੁਰਾਕ ਦਾ ਪ੍ਰਬੰਧ ਚੰਗਾ ਕਰਦੀ, ਆਪ ਤਨ ਤੇ ਟਾਕੀਆਂ ਲਾ ਕੇ ਕੱਪੜੇ ਪਾਏਗੀ ਪਰ ਬੱਚੇ ਦੀ ਯਤਨ ਕਰੇਗੀ ਕੱਪੜਾ ਚੰਗਾ ਲਾ। ਉਹ ਚਾਹੁੰਦੀ ਮੇਰੇ ਬੱਚੇ ਦੀ ਪੋਸ਼ਾਕ ਚੰਗੀ ਹੋਵੇ, ਮੇਰੇ ਬੱਚੇ ਦੀ ਖੁਰਾਕ ਚੰਗੀ ਹੋਵੇ। ਆਪ ਅਨਪੜ੍ਹ ਹੁੰਦੀ ਹੈ, ਇੰਡੀਆ ਚ ਅਸੀਂ ਦੇਖਦੇ ਹਾਂ ਕਿ ਸੜਕ ਤੇ ਮਿੱਟੀ ਪਾਉਣ ਵਾਲੀ ਆਪ ਅਨਪੜ੍ਹ ਤੇ ਨਿੱਕੇ ਜਿਹੇ ਨਿਆਣੇ ਨੂੰ ਟਾਈ ਲਾ ਕੇ ਉਂਗਲ ਪਕੜ ਕੇ ਸਕੂਲ ਛੱਡਣ ਜਾਂਦੀ। ਮੈਂ ਸੋਚਣਾ ਆਪ ਤਾਂ ਵਿਚਾਰੀ ਪੜ੍ਹੀ ਨੇ ਪਰ ਉਹਦਾ ਅੰਦਰ ਕਹਿੰਦਾ, ਮੈਂ ਮਿੱਟੀ ਢੋ ਕੇ ਪੇਟ ਪਾਲਾਂਗੀ ਪਰ ਮੇਰਾ ਬੱਚਾ ਪੜ੍ਹ ਜਾ। ਉਹ ਤਲੀਮ ਜਾਂਦੀ। ਚੌਥੀ ਬੇਨਤੀ ਕਰਾਂ, ਮਾਂ ਆਪ ਭਾਵੇਂ ਗੁਣਾਂ ਦੀ ਗ੍ਰਾਹਕ ਨਾ ਹੋਵੇ, ਇੱਕ ਗੱਲ ਕਹਿੰਦੀ, ਵਾਹਿਗੁਰੂ ਮੇਰੇ ਬੱਚੇ ਦਾ ਕਿਤੋਂ ਉਲਾਮਾ ਨਾ ਮਿਲੇ, ਮੇਰੇ ਬੱਚੇ ਦੀ ਸੋਭਤ ਚੰਗੀ ਹੋਵੇ। ਇਹ ਦੁਨਿਆਵੀ ਅਸੀਂ ਸਨ ਪਰ ਗੁਰੂ ਨੇ ਕੀ ਕੀਤਾ, ਕਹਿਣ ਲੱਗੇ, ਬੱਚੇ ਤੈਨੂੰ ਅਸੀਸ ਹੈ ਕਿ ਨਿਮਕ ਜਿਤਨਾ ਸਮਾਂ ਤੈਨੂੰ ਵਾਹਿਗੁਰੂ ਭੁੱਲੇਗਾ। ਅਗਲੀ ਗੱਲ ਧਿਆਨ ਦਿਆ ਜੀ, ਤੇਰੀ ਪੋਸ਼ਾਕ ਕੀ ਹੋਵੇ? ਆਹ ਪੋਸ਼ਾਕ ਬੱਚੇ ਤੂੰ ਕੱਪੜਾ ਪਾਇਆ, ਇਹ ਪੁਰਾਣਾ ਹੋ ਕੇ ਛਿੱਜੇਗਾ। ਅਸੀਸ ਦੇਣੀਆਂ ਵਾਹਿਗੁਰੂ ਤੈਨੂੰ ਪੱਤ ਦਾ ਕੱਪੜਾ ਦੇਵੇ ਤੇ ਪੱਤ ਦੇ ਕੱਪੜੇ ਨਾਲ ਤੇਰੀ ਲੋਕ ਪਰਲੋਕ ਇੱਜ਼ਤ ਚੱਕੀ ਰਹੇ, ਤੈਨੂੰ ਪ੍ਰੇਮ ਦਾ ਪਟੋਲਾ ਮਿਲੇ। ਦੂਸਰਾ ਕਿ ਤੈਨੂੰ ਕੀਰਤਨ ਦੀ ਦਾਤ ਮਿਲੇ, ਭੋਜਨ ਤੇਰਾ ਕੀਰਤਨ ਬਣ ਜਾਏ। ਤੀਜੀ ਗੱਲ, ਤੂੰ ਸਦੀਵ ਕਾਲ ਲਈ ਜੀਵੇਂ, ਨਾਮ ਅੰਮ੍ਰਿਤ ਨੂੰ ਪੀਵੇਂ। ਤੇ ਚੌਥੀ ਗੱਲ, ਪਰਮਾਤਮਾ ਤੈਨੂੰ ਚਾਤ੍ਰਿਕ ਵਰਗੀ ਤੇ ਭਵਰੇ ਵਰਗੀ ਬਿਰਤੀ ਦੇਵੇ, ਕਿਉਂਕਿ ਚਾਤ੍ਰਿਕ ਸਵਾਂਤੀ ਬੂੰਦ ਤੋਂ ਕਿਸੇ ਨੂੰ ਚੱਕਦਾ ਨਹੀਂ ਤੇ ਬੱਚਿਆ ਗੁਰੂ ਕਿਰਪਾ ਕਰੇ ਤੂੰ ਰੱਬ ਦੇ ਨਾਮ ਤੋਂ ਬਿਨਾਂ ਕੋਈ ਚੀਜ਼ ਨਾ ਚੱਕੇ। ਮਤਲਬ ਤੇਰੀ ਲਗਾਓ ਉਧਰ ਹੋਵੇ, ਭਵਰਾ ਚਿੱਕੜ ਵੱਲ ਧਿਆਨ ਨਹੀਂ ਦਿੰਦਾ, ਉਹ ਚਿੱਕੜ ਵਿੱਚ ਉੱਗੇ ਪਰ ਫੁੱਲ ਦੇ ਸ਼ਿਖਰ ਤੋਂ ਸੁਗੰਧੀ ਮਾਣਦਾ ਹੈ। ਮੇਰੇ ਬੱਚਿਆ ਤੈਨੂੰ ਰੱਬ ਭਵਰੇ ਵਰਗਾ ਬਣਾ ਦੇ, ਤੂੰ ਦੁਨੀਆਂ ਦੇ ਚਿੱਕੜ ਵਿੱਚ ਵਿਚਰਦਿਆਂ ਹੋਇਆਂ ਵੀ ਕੇਵਲ ਰੱਬ ਦੇ ਨਾਮ ਦੀ ਸੁਗੰਧੀ ਲਾ। ਇਹ ਸ਼ਬਦ ਦੇ ਅਰਥਾਂ ਇਹ ਨੇ ਕਿ ਜਿਸ ਸਿਮਰਤ ਸਭ ਕਿਲਵਿਖ ਨਸ ਹੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਗੀ ਜਾਪੋ, ਜਾ ਕਾ ਅੰਤ ਨਾ ਪਾਰੋ। ਪੋਤਾ ਮੇਰੇ ਬੱਚਿਆ, ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਅੱਗੇ ਕਹਿ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੀ ਸੋਭਤ ਬੰਦਗੀ ਕਰਨ ਵਾਲਿਆਂ ਨਾਲ ਹੋ, ਕਾਪੜ ਪੱਤ ਪਰਮੇਸ਼ਰ ਰਾਖੀ, ਤੈਨੂੰ ਇੱਜ਼ਤ ਦਾ ਕੱਪੜਾ ਮਿਲੇ, ਭੋਜਨ ਕੀਰਤਨ ਨੀਤ, ਤੇ ਤੇਰੀ ਜ਼ਿੰਦਗੀ ਦਾ ਭੋਜਨ ਪਰਮਾਤਮਾ ਦਾ ਕੀਰਤਨ ਬਣ। ਸਤਿਗੁਰੂ ਤੁਮਕੋ ਓਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਬੇਟਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਜੀਵਤ 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 ਰਹੋ, ਸਦੀਵ ਕਾਲ ਲਈ ਜਿਉਂਦਾ ਰਹੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾਂ, ਕਬੈ ਨਾ ਵਿਆਪੈ ਚਿੰਤਾ, ਤੈਨੂੰ ਕਦੀ ਚਿੰਤਾ ਨਾ ਵਿਆਪੈ। ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਉਸ ਪਰਮਾਤਮਾ ਨੂੰ, ਹਰ ਸਿਮਰਤ ਅਨੰਦ ਅਨੰਤਾ ਉਸ ਅਨੰਤ ਨੂੰ ਸਿਮਰ, ਤੈਨੂੰ ਆਨੰਦ ਮਿਲੇ। ਰੰਗ ਤਮਾਸ਼ਾ, ਤਮਾਸ਼ਾ ਕੀ ਹੁੰਦਾ? ਨਿਆਣਾ ਤਮਾਸ਼ੇ ਦੇਖਣ ਦਾ ਬੜਾ ਇੱਛੁਕ ਹੁੰਦਾ, ਅੱਜ ਵੀ ਤੁਸੀਂ ਦੇਖੋ ਉਹਨੂੰ ਕੁਛ ਸਿਖਾਉਂਦਾ ਨਹੀਂ। ਪਹਿਲਾਂ ਨਿੱਕੇ ਤਮਾਸ਼ੇ ਵਹਿੰਦੇ ਸਨ ਕੱਠ ਪੁਤਲੀਆਂ ਤੇ, ਅੱਜ ਚਲੋ ਸਮਾਂ ਬਦਲ ਗਿਆ, ਆ ਨਿੱਕੇ ਨਿੱਕੇ ਬੱਚੇ ਨੇ, ਤਿੰਨ ਤਿੰਨ ਚਾਰ ਚਾਰ ਸਾਲ ਦੇ ਬੱਚੇ ਮੈਂ ਦੇਖੇ, ਕਿਸੇ ਨੇ ਸਿਖਾਇਆ ਵੀ ਨਹੀਂ। ਆਈਫੋਨ ਇੰਨਾ ਕੁ ਸੌਖਾ ਆ ਗਿਆ, ਇੱਕੋ ਦਮ ਹੱਥ ਮਾਰ ਕੇ ਖੇਡਣਾ ਸ਼ੁਰੂ ਕਰ ਦਿੰਦੇ। ਉਹ ਵੀ ਤਾਂ ਇੱਕ ਤਮਾਸ਼ਾ ਹੈ। ਰੰਗਦਾਰ ਉੱਤੇ ਪ੍ਰੇਮ, ਕਹਿੰਦੇ ਪਰਮਾਤਮਾ ਦੀ ਬੰਦਗੀ ਦਾ ਪ੍ਰੇਮ ਹੀ ਤੇਰੀ ਖੇਡ ਬਣ ਜਾਏ। ਰੰਗ ਤਮਾਸ਼ਾ ਪੂਰਨ ਆਸਾ, ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ। ਕਬੇ ਨਾ ਵਿਆਪੇ ਚਿੰਤਾ, ਤੈਨੂੰ ਕਦੀ ਝੋਰਾ ਨਾ ਵਿਆਪੇ ਅਗਲੀ ਤੋਕੇ। ਭਵਰ ਤੁਮਾਰਾ ਇਹ ਮਨ ਹੋਵੋ, ਤੇਰਾ ਮਨ ਭਵਰੇ ਦੀ ਤਰ੍ਹਾਂ ਬਣ ਜਾਏ, ਕਿਉਂਕਿ ਭਵਰਾ ਗੁਣਾਂ ਦਾ ਗ੍ਰਾਹਕ ਹੈ, ਉਹ ਚਿੱਕੜ ਵੱਲ ਨਹੀਂ ਦੇਖਦਾ। ਮੈਂ ਫਿਰ ਦੋ ਸ਼ਬਦ ਜ਼ਰੂਰ ਅਰਥ ਕਰਨੇ ਚਾਹਾਂਗਾ। ਦੇਖੋ, ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਪਨੇ ਦੇਖਿਆ ਹੋਣਾ, ਇਹ ਤਾਂ ਸਿਰਫ ਉਦਾਹਰਣਾਂ ਨੂੰ ਬਾਣੀ ਚ ਰਹਿ ਗਈਆਂ, ਬਹੁਤ ਘੱਟ। ਕਮਲ ਦਾ ਫੁੱਲ ਕਈਆਂ ਨੇ ਦੇਖਿਆ ਹੋਣਾ, ਪਰ ਜਦੋਂ ਸੌਣ ਚ ਮੀਂਹ ਵਰਸਦਾ, ਕਮਲ ਹੋਰ ਹੁੰਦਾ ਤੇ ਕੰਮੀ ਹੋਰ ਹੁੰਦੀ। ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ ਖਿੜਦਾ, ਤੇ ਕੰਮੀ ਜਿਹੜੀ ਹੈ ਉਹ ਚੰਦਰਮਾ ਦੀ ਚਾਂਦਨੀ ਨੂੰ ਦੇਖ ਕੇ ਖਿੜਦੀ। ਗੁਰੂ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਜਿਹੜੀ ਅੰਦਰ ਦੀ ਖਿੱਚ ਹੈ ਨਾ, ਉਹਦੇ ਸਾਹਮਣੇ ਦੂਰੀ ਕੀ ਚੀਜ਼ ਹੈ। ਕਮਲ ਦਾ ਫੁੱਲ ਅੱਜ ਤੀਕਰਾ ਸੂਰਜ ਨੂੰ ਜਾ ਕੇ ਨਹੀਂ ਮਿਲਿਆ, ਕੋਈ ਕਨੈਕਸ਼ਨ ਵੀ ਨਹੀਂ, ਕੋਈ ਤਾਰ ਵੀ ਨਹੀਂ ਲੱਗੀ। ਸਿਰਫ ਇੱਕੋ ਕੰਮ ਕਿ ਕਰੋੜਾਂ ਕੋ ਸੂਰਜ ਦੂਰ ਤੇ ਕਮਲ ਦਾ ਫੁੱਲ ਧਰਤੀ ਤੇ, ਉਹ ਕਹਿੰਦਾ ਮੈਂ ਮਿਲਿਆ ਕਦੇ ਨਹੀਂ, ਪਰ ਇਹ ਦੂਰੀ ਮੇਰੀ ਖਿੱਚ ਨੂੰ ਕਿਤੇ ਮੋੜ ਸਕੇਗੀ? ਕਹਿੰਦਾ ਤਾਂ ਕੀ ਹੋਇਆ, ਕਰੋੜਾਂ ਕੋ ਦੂਰ ਹੈ ਲਾਲੀ ਚਰਨ ਦੇ, ਮੈਂ ਆਪਣੇ ਆਪ ਹੀ ਖਿੜ ਪੈਣਾ। ਇਹ ਵੈਸੇ ਬਾਣੀ ਚ ਇੱਕ ਤੁਕ ਹੁੰਦੀ ਹੈ ਕਿ ਸਰਵਰ ਕਮਲ ਕਿਰਨ ਆਕਾਸ਼ੀ, ਸੂਰਜ ਆਕਾਸ਼ ਤੇ ਕਮਲ ਦਾ ਫੁੱਲ ਧਰਤੀ ਤੇ, ਬਿਗ ਸਹਿ ਸਹਿ ਸੁਭਾਈ, ਕਨੈਕਸ਼ਨ ਵੀ ਕੋਈ ਨਹੀਂ, ਬਸ ਆਪਣੇ ਆਪ ਹੀ ਖਿੜੀ ਜਾਂਦਾ। ਹੁਣ ਚਿੱਕੜ ਵਿੱਚ ਕਮਲ ਦਾ ਫੁੱਲ ਉੱਗਿਆ। ਦੇਖੋ, ਇਹ ਬਾਬਾ ਜੀ ਨੇ ਸਿੱਧ ਗੋਸ਼ਟ ਵਿੱਚ ਵੀ ਕਿਹਾ, ਜਦੋਂ ਉਹਨਾਂ ਕਿਹਾ ਜੀ ਅਸੀਂ ਗ੍ਰਿਸਤ ਜੀ ਚਿੱਕੜ ਹੈ ਛੱਡ ਕੇ ਭੱਜਣ ਲੱਗੇ ਹਾਂ, ਮਹਾਰਾਜ ਜੀ ਨੇ ਕਿਹਾ ਮੈਨੂੰ ਭਲੇ ਸਿੱਖੋ ਸਿੱਧਾਂ ਨੂੰ ਕਿਹਾ, ਕਹਿਣ ਲੱਗੇ ਜੈਸੇ ਜਲ ਮੈਂ ਕਲਮ ਕਮਲ ਨਿਰਾਲਮ ਮੁਰਗਾਈ ਨਹਿਸਾਨੇ, ਜਿਵੇਂ ਮੁਰਗਾਬੀ ਪਾਣੀ ਚ ਰਹਿੰਦੀ। ਤੁਸੀਂ ਦੇਖੋਗੇ ਕਬੂਤਰ ਪਾਣੀ ਚ ਨਹੀਂ ਬਹਿ ਸਕਦਾ, ਉਹਦੇ ਖੰਭ ਭੇਜ ਜਾਂਦੇ ਨੇ, ਹੈ ਮੁਰਗਾਬੀ ਦੇ ਵੀ ਖੰਭ, ਪਰ ਕਬੂਤਰ ਨੂੰ ਅਕਲ ਕੋ ਨਹੀਂ ਬਹਿਣ ਦੀ, ਉਹ ਭੇਜ ਜਾਂਦਾ। ਕਾਂ ਚਿੜੀ ਤੁਸੀਂ ਬਿਠਾਓ ਪਾਣੀ ਚ ਬਹਿ ਜਾਣਗੇ। ਮੁਰਗਾਬੀ ਦੇ ਖੰਭ ਨੇ ਰੱਬ ਨੇ ਉਹਨੂੰ ਅਕਲ ਦਿੱਤੀ ਏ, ਜਿੰਨੀਆਂ ਮਰਜ਼ੀ ਲਹਿਰਾਂ ਉੱਠਣ ਮੁਰਗਾਬੀ ਲਹਿਰਾਂ ਉੱਤੇ ਵੀ ਨੱਚਦੀ ਜਾਂਦੀ ਏ। ਉਹ ਕਹਿੰਦੀ ਲਹਿਰਾਂ ਕੀ ਵਿਗਾੜ ਲੈਣਗੀਆਂ, ਮੈਂ ਤਾਂ ਖੰਭ ਭੇਜਣ ਹੀ ਨਹੀਂ ਦੇਣੀ। ਗੁਰੂ ਨੇ ਕਿਹਾ ਸਿੱਖਾਂ ਤੂੰ ਗ੍ਰਿਸਤੀ ਬਣ, ਇਸ ਤਰ੍ਹਾਂ ਗ੍ਰਿਸਤ ਵਿੱਚ ਰਹੋ, ਤੇਰੇ ਪਰਿਵਾਰ ਵਿੱਚ ਲਹਿਰਾਂ ਵੀ ਆਉਣੀਆਂ। ਇਹ ਸੱਚੀ ਹੈ, ਗ੍ਰਿਸਤ ਵਿੱਚ ਹਰਕ ਤੇ ਸੋਗ ਹੈ, ਪਰ ਇੱਕ ਕੰਮ ਕਰੀ, ਇਸ ਲਹਿਰ ਤੈਨੂੰ ਵਿਆਪੇ ਨਾ, ਤੂੰ ਆਪਣੇ ਅੰਦਰ ਵਾਲਾ ਖੰਭ ਨਾ ਭਿੱਜਣ ਦੇਈ, ਪਾਣੀ ਵਿੱਚ ਵੀ ਰਹੋ, ਉਡਾਰੀ ਮਾਰਨ ਦੀ ਜਾਂਚ ਵੀ ਆ ਜਾਏ। ਅਗਲੀ ਬੇਨਤੀ ਮੈਂ ਜਿਹੜੀ ਕਰਾਂਗਾ, ਕਮਲ ਦਾ ਫੁੱਲ ਚਿੱਕੜ 'ਚ ਰਹਿੰਦਾ, ਕਦੀ ਸੁੱਕੀ ਮਿੱਟੀ 'ਤੇ ਕਮਲ ਦਾ ਫੁੱਲ ਨਹੀਂ ਉੱਗਿਆ, ਅੱਜ ਤੱਕ ਰੇਤੇ 'ਚ ਨਹੀਂ ਉੱਗਿਆ। ਜਿੱਦਣ ਵੀ ਕਮਲ ਉੱਗਦਾ ਉੱਦਣ ਚਿੱਕੜ 'ਚ ਪੈਦਾ ਹੁੰਦਾ, ਕਿਉਂਕਿ ਚਿੱਕੜ ਤੋਂ ਬਿਨਾਂ ਉਹਦਾ ਜਨਮ ਹੀ ਨਹੀਂ। ਹੁਣ ਅਸੀਂ ਜਿੰਨੇ ਬੈਠੇ ਇਹਨੂੰ ਮਹਿਸੂਸ ਨਾ ਕਰਿਓ, ਤੁਸੀਂ ਗ੍ਰਿਸਤੀ ਹੋ, ਜਿਹਨੂੰ ਆਪਾਂ ਮਾੜਾਪਣ ਕਹਿੰਦੇ ਹਾਂ, ਉਹਦੇ ਵਿੱਚ ਵੀ ਰੱਬ ਨੇ ਕੋਈ ਗੁਣ ਰੱਖੇ। ਜੇ ਕਮਲ ਦਾ ਫੁੱਲ ਚਿੱਕੜ ਚੋਂ ਨਿਕਲਿਆ ਤੇ ਜਿਹੜੀ ਸਾਡੀ ਬੋਡੀ ਹੈ ਕਿੱਥੋਂ ਬਣੀ ਹੈ? ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋੜੀ, ਇਹ ਵੀ ਤਾਂ ਮੈਲੇ ਚ ਬਣਿਆ। ਮੈਂ ਫਿਰ ਬੇਨਤੀ ਕਰਾਂ, ਕਮਲ ਦਾ ਫੁੱਲ ਕਹਿੰਦਾ ਤੂੰ ਚਿੱਕੜ ਨੂੰ ਨਿੰਦ ਨਾ, ਆ ਦੇਖ ਮੈਂ ਇਸੇ ਚਿੱਕੜ ਵਿੱਚੋਂ ਖੇੜਾ ਸੁਗੰਧੀ ਪੈਦਾ ਕੀਤੀ ਤੇ ਭਵਰਾ ਆਇਆ। ਮੈਂ ਫਿਰ ਬੇਨਤੀ ਕਰਾਂ, ਬੇਟਾ ਤੇਰਾ ਮਨ ਭਵਰੇ ਵਰਗਾ ਬਣ ਗਿਆ। ਭਵਰਾ ਆਇਆ, ਉਹਨੇ ਫੁੱਲ ਉੱਤੇ ਬੈਠ ਕੇ ਸੁਗੰਧੀ ਲਈ, ਤੇ ਭਵਰੇ ਦਾ ਇੱਕ ਸੁਭਾਅ ਸੀ ਕਿ ਸੁਗੰਧੀ ਲੈਣ ਤੋਂ ਬਾਅਦ ਨਾ ਗੂੰਜ ਪਾਉਂਦਾ, ਫੁੱਲ ਉੱਤੇ ਪਰਕਰਮਾ ਕਰਕੇ ਗੁੰਜਾਰ ਪਾਉਂਦਾ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਵਰੇ ਕਿ ਤੂੰ ਫੁੱਲ ਦੀ ਸੁਗੰਧੀ ਲਈ ਰਸ ਲਿਆ, ਆਪਣੇ ਘਰ ਜਾ ਉੱਡ, ਤੂੰ ਰੌਲਾ ਕਿਉਂ ਪਾਈ ਜਾਂਦਾ? ਉਹ ਕਹਿੰਦਾ ਅਸਲ ਚ ਬਾਬਾ ਮੈਂ ਸੁਗੰਧੀ ਲੈ ਕੇ ਤਾਂ ਗੁੰਜਾਰ ਪਾਉਣਾ ਵਾ ਕਿ ਇਹਦੀਆਂ ਜੜ੍ਹਾਂ ਚ ਡੱਡੂ ਬੈਠਾ, ਮੈਂ ਕਹਿੰਦਾ ਪਿਆ ਮੇਰੀ ਆਵਾਜ਼ ਸੁਣ, ਤੂੰ ਰੋਜ਼ ਜੜ੍ਹਾਂ ਵਿੱਚ ਬੈਠਾ ਚਿੱਕੜ ਪਿਆ ਖਾਂਦਾ, ਮੈਂ ਦੂਰੋਂ ਆਇਆ ਵੀ ਸੁਗੰਧੀ ਲੈ ਗਿਆ। ਮੈਂ ਇੱਕ ਬੇਨਤੀ ਕਰਾਂ, ਗੁਰੂ ਨੇ ਕਿਹਾ ਮੇਰੇ ਬੱਚਿਆ ਤੈਨੂੰ ਅਸੀਸ ਦੇਣੀ ਆ, ਪੁੱਤਰ ਤੂੰ ਭਵਰੇ ਵਰਗਾ ਬਣ ਜਾਈ, ਇਸ ਦਲ ਦਲ ਵਿੱਚੋਂ ਵੀ ਕਮਲ ਦੇ ਫੁੱਲ ਖਿੜੇ ਨੇ,
ਤੂੰ ਸ਼ਿਖਰ ਤੇ ਬਹਿਣ ਦਾ ਯਤਨ ਕਰੀ, ਤੂੰ ਚਿੱਕੜ ਵੱਲ ਧਿਆਨ ਨਾ ਦੇ। ਇਹ ਵੈਸੇ ਸ਼ਬਦ ਵੀ ਹੁੰਦਾ, ਐਬ ਤਨ ਚੀਕੜੋ ਇਹ ਮਨ ਮੀਂਡਕੋ, ਕਮਲ ਕੀ ਸਾਰ ਨੇ ਮੂਨ ਪਾਈ, ਭਵਰ ਉਸਤਾਦ ਨਿਤ ਭਾਖਿਆ ਬੋਲਿਆ ਕਿਉਂ ਪੂਜਾ ਜਾ ਨਹਿ ਬੁਝਾਈ। ਮੈਂ ਬੇਨਤੀ ਕਰਾਂ ਭਵਰ ਤੁਮਾਰਾ ਇਹ ਮਨ ਕੋ ਹਰ ਚਰਨਾ ਹੋ ਕੌਲਾ, ਪ੍ਰਭੂ ਦੇ ਚਰਨ ਸ਼ਬਦ ਕਮਲ ਦਾ ਫੁੱਲ ਬਣ ਜਾਣ ਤੇ ਤੇਰਾ ਮਨ ਭਵਰਾ ਬਣ ਜਾਏ। ਬਸ ਇੱਥੇ ਥੋੜਾ ਜਿਹਾ ਫਰਕ ਹੈ, ਭਵਰਾ ਜਦੋਂ ਫੁੱਲ ਚ ਬਹਿੰਦਾ ਹੈ ਤੇ ਸੂਰਜ ਛਿਪੇ ਤੇ ਫੁੱਲ ਦੀ ਪੰਖੜੀ ਸਮੇਟੀ ਜਾਂਦੀ ਏ ਤੇ ਫੁੱਲ ਵਿੱਚ ਬੈਠਾ ਹੋਇਆ ਰਾਤ ਨੂੰ ਭਵਰਾ ਮਰ ਜਾਂਦਾ, ਪਰ ਜਦੋਂ ਗੁਰੂ ਚਰਨ ਕਮਲਾਂ ਨਾਲ ਕੋਈ ਜੁੜਦਾ ਇੱਥੇ ਰਾਤ ਬਹਿ ਕੇ ਦੇਖੇ ਤੈਨੂੰ ਜ਼ਿੰਦਗੀ ਮਿਲ ਜਾਂਦੀ। ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ। ਉਦਾਹਰਨ ਚਰਨਾਂ ਦੀ ਦਿੱਤੀ, ਫਿਰ ਅੱਗੇ ਬਦਲ ਦਿੱਤੀ, ਕਹਿ ਲੱਗੇ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਚਾਤਰਿਕ ਮੌਲਾ। ਚਾਤਰਿਕ ਵਰਗੀ ਬਿਰਤੀ ਮਿਲ ਜਾਏ, ਸਤਿਗੁਰੂ ਕਿਰਪਾ ਕਰੇ, ਪਰਿਵਾਰ ਨੇ ਬੱਚੇ ਦਾ ਜਨਮ ਦਿਨ ਗੁਰੂ ਸਾਹਿਬ ਦੇ ਚਰਨਾਂ 'ਚ ਸ਼ਬਦ ਕੀਰਤਨ ਰਾਹੀਂ। ਮੈਂ ਬੇਨਤੀ ਕਰਾਂ ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਮਾਪਿਆਂ ਦਾ ਫਰਜ਼ ਕਹਿ ਕੇ ਸਮਝਾਉਣਾ ਤੋਰਨਾ। ਵੈਸੇ ਸਾਡੇ ਹਿੰਦੁਸਤਾਨ 'ਚ ਕਿਹਾ ਜਾਂਦਾ ਹੈ, ਇੰਡੀਆ 'ਚ, ਕਿ ਬੱਚੇ ਦੀ ਜ਼ਿੰਦਗੀ ਦੇ ਤਿੰਨ ਪੜਾਅ ਮਾਪੇ ਸਾਂਭ ਜਾਣ ਤੇ ਸ਼ਾਇਦ ਟਿਕਾਣੇ ਦਾ ਲੱਗ ਜਾਣ। ਉਹ ਤਿੰਨ ਪੜਾਅ ਹੁੰਦੇ ਨੇ ਬੱਚੇ ਦੇ ਸਾਂਭਣ ਲਈ, 7 ਸਾਲ ਦੀ ਉਮਰ, 14 ਸਾਲ ਦੀ ਉਮਰ ਤੇ 21 ਸਾਲ। ਇਹ ਬੜੀ ਵੱਡੀ ਤਬਦੀਲੀ ਹੈ, ਪਰ ਚਲੋ ਜਦੋਂ ਗੁਰੂ ਬਖਸ਼ਿਸ਼ ਕਰੇ। ਪਰ ਮੈਂ ਇੱਕ ਬੇਨਤੀ ਕਰਾਂਗਾ, ਕਿਉਂਕਿ ਸਬਜੈਕਟ ਇਹ ਚੱਲਦਾ ਪਿਆ ਸੀ, ਪਰ ਜਦੋਂ ਜਨਮ ਦੇਣ ਵਾਲੇ ਮਾਪਿਆਂ ਦੇ ਸਾਹਮਣੇ ਔਲਾਦ ਬੋਲਣਾ ਸ਼ੁਰੂ ਕਰ ਦੇਵੇ, ਸੱਚ ਇਵੇਂ ਨੂੰ ਗੁਰੂ ਗ੍ਰੰਥ ਸਾਹਿਬ ਦੇ 12 ਸਵੰਗ ਤੇ ਇੱਕ ਸ਼ਬਦ ਧਿਆਨ ਦੇ ਕੇ ਪੜ੍ਹੇ। ਕਾਰਨ ਇਵੇਂ ਹੁਣ ਇੱਥੇ ਵੀ ਅਸੀਂ ਦੇਖਦੇ, ਚਲੋ ਨੌਜਵਾਨ ਹੁੰਦੇ ਨੇ, ਉੱਥੇ ਬਹੁਤ ਸਾਰਾ ਗੁਰਦੁਆਰੇ ਸਿਰਫ ਬਜ਼ੁਰਗਾਂ ਦੇ ਬਹਿਣ ਦੀ ਥਾਂ ਬਣ ਕੇ ਰਹਿ ਗਏ ਜ਼ਿਆਦਾਤਰ। ਪਿੰਡਾਂ ਵਿੱਚ ਤਾਂ ਉਹ ਵੀ ਕਹਾਣੀ ਖਤਮ। ਆਮ ਤੌਰ 'ਤੇ ਜਿਹੜੇ ਉਮਰ ਹੰਡਾ ਚੁੱਕੇ ਨੇ ਉਹ ਸੰਗਤ 'ਚ ਬੈਠਦੇ ਨੇ, ਜਿਹੜੀ ਪੀੜ੍ਹੀ ਚੱਲਦੀ ਵੀ ਉਹਨੂੰ ਪਤਾ ਕੋਈ ਨਹੀਂ। ਇਹ ਕਾਰਨ ਸਾਡੀ ਜਿਹੜੀ ਜਨਰੇਸ਼ਨ ਦਾ ਗੈਪ ਹੈ। ਅਸਲ 'ਚ ਅਸੀਂ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਕੁਝ ਦੇ ਜਾਈਏ, ਪਰ ਆਉਣ ਵਾਲੀਆਂ ਪੀੜ੍ਹੀਆਂ ਕਹਿੰਦੀਆਂ ਤੁਹਾਡਾ ਤਜਰਬਾ ਤੁਹਾਡਾ, ਅਸੀਂ ਆਪਣਾ ਕਰਕੇ ਦੇਖਾਂਗੇ। ਪਰ ਜਦੋਂ ਬਜ਼ੁਰਗੀ ਦੀ ਉਮਰ 'ਚ ਆਉਂਦੀਆਂ ਨੇ ਉਦੋਂ ਬਜ਼ੁਰਗ ਜਾ ਚੁੱਕੇ ਹੁੰਦੇ ਨੇ, ਪਰ ਉਦੋਂ ਸਿਰਫ ਅੱਖਾਂ ਦਾ ਪਾਣੀ ਬਣ ਕੇ ਰਹਿ ਜਾਂਦਾ, ਕਿਉਂਕਿ ਉਦੋਂ ਬਜ਼ੁਰਗਾਂ ਦੇ ਸੁਖਣ ਕਹਿਣ ਵਾਲੇ ਸ਼ਬਦ ਕਹਿਣ ਵਾਲੇ ਹੁੰਦੇ। ਗੁਰੂ ਰਾਮਦਾਸ ਜੀ ਦੇ ਘਰ 'ਚ ਬੇਟਾ ਇੱਕ ਦਿਨ ਸਾਹਮਣੇ ਬੋਲਿਆ, ਬਾਬਾ ਪਿਰਥੀਆ ਜੀ, ਤੇ ਗੁਰੂ ਨੇ ਬਾਣੀ 'ਚ ਲਿਖ ਦਿੱਤਾ, ਕਾਹੇ ਪੂਤ ਝਗੜਤ ਹੋ ਸੰਗਵਾਦ, ਜਿਨਕੇ ਜਣੇ ਵਡੀਰੇ ਤੂੰ ਹੋ 300 ਝਗੜਤ ਪਾਵ। ਜਿਹਨੇ ਜਨਮ ਦਿੱਤਾ ਉਹਦੇ ਨਾਲ ਝਗੜਨ ਲੱਗ ਪਏ। ਮੈਂ ਬੇਨਤੀ ਕਰਾਂਗਾ, ਚਲੋ ਨੌਜਵਾਨ ਭਾਵੇਂ ਚਲੋ ਟੀਵੀ ਰਾਹੀਂ ਸੁਣ, ਪਿਆਰਿਓ ਮਾਪੇ ਵਾਹਿਗੁਰੂ ਜੀ ਇੱਕ ਦਾਤ ਨੇ। ਇਹ ਮੈਂ ਇੱਕ ਦਿਨ ਉੱਥੇ ਵੀ ਅਰਜ਼ ਕੀਤੀ ਸੀ, ਕਥਾ ਕਰਦੇ ਹਾਂ, ਕੁਛ ਨਾ ਦੇਈਏ ਇਹਨਾਂ ਨੂੰ, ਆਪਣੀ ਜ਼ਿੰਦਗੀ ਜਿਉਂਦੇ ਨੇ, ਪਰ ਸ਼ਾਮ ਨੂੰ ਕਿਤੇ ਇਹਨਾਂ ਦੇ ਮੰਜੇ ਦੇ ਪਵਾਂਦ ਬੈਠ ਕੇ, ਪੈਰੀ ਬੈਠ ਕੇ 2 ਘੜੀਆਂ ਦੁੱਖ ਸੁੱਖ ਦੀ ਗੱਲ ਕਰਦੀ, ਉਹ ਐਨਰਜੀ ਮਿਲੇਗੀ ਜਿਹੜੀ ਸਾਡੇ ਤਨ ਨਾਲ ਵੀ ਨਹੀਂ ਮਿਲਦੀ। ਸਤਿਗੁਰੂ ਕਿਰਪਾ ਕਰੇ ਸਾਡੀਆਂ ਪੀੜ੍ਹੀਆਂ ਨੂੰ, ਨੌਜਵਾਨਾਂ ਨੂੰ, ਖਾਸ ਕਰਕੇ ਮਾਪਿਆਂ ਦੀ ਕਦਰ ਕਰਨ ਦੀ ਸਮਝ ਪੈ ਜਾਏ, ਅਤੇ ਰੱਬ ਕਿਰਪਾ ਕਰੇ ਮਾਵਾਂ ਇਹੋ ਜਿਹੀਆਂ ਹੋਣ, ਧਰੂ ਵਰਗੀ, ਬਾਬੇ ਫਰੀਦ ਵਰਗੀ ਮਾਂ, ਉਹਦੀ ਮਾਂ ਵਰਗੀ। ਅਤੇ ਮੈਂ ਅਗਲੀ ਬੇਨਤੀ ਅਖੀਰ 'ਤੇ ਕਰਾਂਗਾ, ਬੱਚੇ ਸਭ ਨੂੰ ਪਿਆਰੇ ਹੁੰਦੇ ਨੇ, ਪਰ ਮਾਂ ਗੁਜਰੀ ਨੇ ਇੱਕ ਅਸੀਸ ਦੇ ਕੇ ਤੋਰੇ, ਪਿਆਰੇ ਉਹਨਾਂ ਬੱਚਿਆਂ ਵਰਗਾ ਕੋਈ ਬੱਚਾ ਨਹੀਂ। ਸਤਿਗੁਰੂ ਕਿਰਪਾ ਕਰੇ ਸਮੂਹ ਪਰਿਵਾਰ ਦਾ, ਭਾਈ ਜਸਵਿੰਦਰ ਸਿੰਘ ਜੀ, ਉਹਨਾਂ ਦੇ ਸਨਮਾਨਯੋਗ ਪਿਤਾ ਜੀ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੀ ਜਦੋਂ ਵੀ ਦਾਸ ਹੁੰਦਾ ਪਿਆਰ ਬਖਸ਼ਦੇ ਹੋ, ਕਿਉਂਕਿ ਭਾਵਾਂ ਕਿ 2-2.5 ਮਹੀਨੇ ਪਹਿਲਾਂ ਦਾਸ ਹੋ ਕੇ ਗਿਆ, ਅਤੇ ਮੈਨੂੰ ਇੰਝ ਹੀ ਪ੍ਰਤੀਤ ਹੋ ਰਿਹਾ ਜਿਵੇਂ ਇੰਡੀਆ ਗਿਆ ਹੀ ਨਹੀਂ, ਕਿਉਂਕਿ ਉਹਨਾਂ ਸਟੇਜਾਂ 'ਤੇ ਦੁਬਾਰਾ ਕਥਾ ਕਰਨਾ ਹੈ, ਪਰ ਤੁਸੀਂ ਪਿਆਰ ਨਾਲ ਸੁਣਦੇ ਤਹਿ ਦਿਲੋਂ ਧੰਨਵਾਦ।
ਮੈਂ ਭਾਈ ਗੁਰਪ੍ਰੀਤ ਸਿੰਘ, ਭਾਈ ਸੁੱਖਾ ਸਿੰਘ, ਇਹਨਾਂ ਦਾ ਵੀ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।